सदका भाई साहब भाई नरेंद्र सिंह जी नू सतगुरु जी दे बख्शे हुए उद्दम दा सदका धन धन बाबा बुढ़ा साहब जी दी सलाना याद विच एक विशेष गुरमत दीवान आयोजित किते जांदे ने। पिछले 7 दिनों तो अज 8वां दिन है। भाई साहब भाई गुरदास साहब जी की रचना विचों गुरसिखी की निशानी की है, उस पौड़ी विचों सिर्फ असी 7 दिनों विच 3 गुण विचार सके हाँ। ते पहले दिन एक अर्ज कीती सी कि सिख शब्द बहुत ही गहरा शब्द है। सिख दा अर्थ उस दिन आपां विद्यार्थी स्टूडेंट जा शिष्य नहीं सी कीता। मैं सिर्फ विचार अज दोहरा के संपन्नता कर देनी है। उस दिन बेनती कीती सी पार ब्रह्म परमेश्वर वो गुर परमेश्वर का रूप होके वरतदा है। फिर शब्द पार ब्रह्म परमेश्वर वो गुर परमेश्वर होके वरतदा है। ते गुर परमेश्वर का शब्द जिस शरीर विच प्रकाश कर जांदा है वो सिख होके संसार विच विचरदा। असी सिख शब्द नू स्टूडेंट नहीं लिया, विद्यार्थी बहुत मिलनगे पर चेते रखियो सिख होवे जिदे अंदर गुरु नानक साहब दे शब्द दी रोशनी होगी। बड़े प्रमाण आपां लै उस दिन बेनती कीती। भाई साहब ने कहा सिखी दी पहली निशानी ये वे कि सिख विच निम्रता हुंदी है। धरती पैरां हेठ है, धरती हेठ वसंदा पानी, जमीन सब दे पैरां थले रहिंदी है, पर सच ये वे कि पानी जमीन तो भी नीवा रहिंदा है। एक कल्ला पानी नीवा ही नहीं रहिंदा, सच एवे पानी जदों भी तुरदा उदों नीवे पासे ही तुरदा है। रहना ते तुरना दो शब्द ने। धरती पैरां हेठ है, धरती हेठ वसंदा पानी, फिर सैविक ने पानी चले निवान। एक सिख च निम्रता ते दूसरा सिख उन्हां तक पहुंचदा है जिवें पानी नीवियां पासियां नूं तुरदा है। उच्चियां वाले पासे तां सारे दौड़े जांदे ने, पर नीवियां वाले पासे तां केवल सिख ही तुरदा। उस तों बाद कल असीं इक गुण लिया सी निर्मल के पानी निवान नूं तुरदा, मैलियां नूं मैल उतार के आप फिर निर्मल रहिंदा। अज अगे शब्द के शीतल, पर मैं उस विचार नूं अज नहीं अगे तोरांगा क्योंकि मेरे अज सवेरे नितनेम करदे आं। मैं भाई साहब ने भी सांझ पाई के पंज गुरु साहबाना नूं गुरगद्दी दा तिलक दिता, छे गुरु साहबाना दे दर्शन किते, 98 साल दी उम्र च ग्रंथी साहब बने, 125 साल ते 1 महीना ते 4 दिन बाबा बुढ़ा साहब इस मृत मंडल विच विचरे। अज कल दी विचार नूं थोड़ा जा दोहरा के सिर्फ जो कीर्तन भाई साहब उन्होंने किया, भाई साहब भाई सतविंदर सिंह हरविंदर सिंह, भाई साहब भाई राय सिंह जी, अति सन्मान योग भाई हरजिंदर सिंह जी, सिर्फ अज उन्होंने आप जी दे दर्शन कर ले, गुरु चरण परसन ली अर्मता विच एक एक शब्द की हाजरी भरी है। मैं सिर्फ कुछ शब्द कीर्तन संबंधी वो मैं आप सांझे करके संपन्नता करांगा। आप सब ने मैं सिंह साहब नूं बेनती की सी, ज्ञानी मोहन सिंह जी, मैं सच्ची दिलों बड़ी बड़ी मुहब्बत दे नाल, क्योंकि जदों बंदा सच्चा हुंदा है ना, वो मिठियां ते बटरिंग वालियां चापलूसी दियां गल्लां नहीं कर सकता। पर ज्यादा समाज जेड़ा है सच्ची गल एक दूजे दे वाह 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 विच प्यार है, पर इन्हां नूं मालक ने अंदर दा प्यार बख्शिया। सिंह साहब सारी चंगे जिहड़े उत्थे दरबार सेवा करदे, मैं कहना कमाई तो बिना कौन उत्थे जांदा, पर जिहड़े रिटायर कई वारी हो जांदे ने बहुत घट ने जिहड़े रोज गुरु रामदास दे चरणां च हाजरी भर। सिंह साहब रोज उत्थे हाजरी भरदे ने, ते मेरा ख्याल अज हुकम आपां सुणांगे ते गुरु रामदास दे दरबार दी याद साडे जेहन विच जरूर उतरेगी। गुरु बख्शी फतेह स्वीकार करो और उच्चारण करो जी, वाहेगुरु जी का खालसा वाहेगुरु जी की फतेह। कल आप जी दे सन्मुख ये अर्ज कीती सी के पानी दा सुभाग है के मैल नूं उतार देना, आप फिर ओ निर्मल दा निर्मल ही रहिंदा है। सिख दा सुभाग है कि ये अपने जीओ भी निर्मल है ते प्यारो ये बाहरों भी निर्मल है। बाहर दे निर्मल दे अर्थ में चमकदे हुए स्वस्थ बस्तर नहीं करांगा। सच एवे जिहड़ा जीओ निर्मल है उहदे तन ते पाइयां हुईयां पाटियां लीरां भी निर्मल ने, पर जिहड़ा अंदरों मलीन है उहदे चमकदे हुए कपड़े भी मलीन हुंदे। ता ही सतगुरु ने बाणी विच ये वचन भी कहे, असी कल विचारिया भी उंज निर्मल दे अर्थ ने कि जिस सिख दी जबान ते अंदर दोनों आपस विच मेल खांदे। फिर बेनती सुन, जबान ते अंदर वाला दोनों मेल खान ओ ही निर्मल है, ते जिदी जबान कुछ कवे ते अंदर वाला जीवन कुछ होवे प्यारे ओनू आपां निर्मल नहीं कह सकते। इस वचन नूं सतगुरु ने बाणी विच कहा कि दिलों मुहब्बत जिन सही सचिया, कि दिल विच मुहब्बत होवे ते जबान जरूर मुहब्बत पुकारेगी, अखां जरूर मुहब्बत भीजनगियां। दिलों मुहब्बत जिन सही सचिया, जिन मन होर मुख होर से कांडे कचिया। यूं कह लईए धन गुरु गोबिंद सिंह महाराज जी दा इक शेर है। मैं कई बार सोचना कि औरंगजेब दुश्मनी कमा रहे, पर धन गुरु गोबिंद सिंह महाराज भावे वह दुश्मन बन के उन्हें दुश्मनी कमाई पर जफरनामा लिख दिया ओनू भी एहसास करा रहे ने कि जे हाथ विच तस्बी पकड़ी होवे कुरान पढ़ता होवे पांच वक्त दा नमाजी होवे असल च मुसलमान होवे जिदा मुंह ते पेट दोनों मिलदे होण जो कुछ जबान च कहे वह ढिड विच होवे जो कुछ ढिड विच होवे वह कुछ जबान तो बोले। देखो सतगुरु ने उत्थे भी जबान ते जीवन में शब्द वरत ला सच एवे जदो जबान ते जीवन दा आपसी सुमेल ना होवे जबान कुछ बोले जीवन कुछ बोले उदो चंगे शब्द भी निरार्थक पै जांदे ने जदो जबान ते जीवन दोनों बराबर हो जान उदो माड़े असाधे शब्द भी माड़े शब्द ना वरता साधे शब्द भी कोई ग्रामर विच ना बद्धे होण सच एवे उदो शब्द भी लोकां दे अंदर नूं बिन के चले जांदे। हजूर दा एक शेर है के खामू मर्द बायद शबद सुखनवर के मर्द वो जो सुखन का बली सुखन का बली सुखन आपा समझने के बोल बचन खामू मर्द बायद शबद सुखनवर मर्द वो है औरंगजेब जो बचन का बली जो अपनी जबान तो कह देता बस ओदे ते टिक गया खामू मर्द बायद शबद सुखनवर ना शिकमे दिगर दर दहान ने दिगर ना शिकमे दिगर ओदे पेट विच कुछ होवे ते दहाने दा अर्थ फारसी च मुंह पेट च कुछ होवे ते मुंह च कुछ होवे ओ मर्द नहीं हो सकता। देखो शब्द कहने सतगुरु कहने ने मैं बेनती करा एक जुल्म करन वाला ओनू जे से दे रहे ने कि तेरी जबान ते जीवन दा आपसी मेल नहीं ते प्यारे अपने सिख तो गुरुदेव किन्नी गुवास रख दे के सिखी दी निशानी निर्मलता ही नीवियां वल वधना ते प्यारे अपने अंदर नूं स्वच्छ रखना। कल असी बहुत डिटेल नाल दी विचार कीती अज मैं सिर्फ मेरे इच्छा सी कि आगम वाला समा वाहेगुरु जी जदों बख्शणगे सिर्फ बाबा बुढ़ा साहिब जी दे छे पातशाहां तक जितनी को बख्शिश ना माणी ओ एक एक पड़ां बाबा साहिब दा जीवन संगत नाल सांझा कीता जाए भावें असी हर साल बाबा साहिब दा जिक्र करने ते मैनूं तकरीबन 5-6 साल हो चुके ने हो गए ने कि हर साल चवाल बीड बाबा बुढ़ा साहिब जिस दिन मात गंगा जी गए ने मेरा ख्याल 2.5-3 लाख दे करीब संगत हर साल 2 दिनां च उत्थे नमस्कार करदी है। वो अक्तूबर भी जो 5 अक्तूबर नूं भाई साहिब कह रहे बाबा बुढ़ा साहिब उन्हां दा जन्म कत्थों नंगल होया है। बाबा बुढ़ा साहिब जी दा जन्म सन 1506 नूं सन्मान योग माता गोरा जी ते सन्मान योग पिता जिन्हां नूं बाबा सुगा रदावा जी कहा जांदा है उन्हां दे ग्रह विखे कत्थों नंगल होया है। बाबा बुढ़ा साहिब दा परिवार क्योंकि खेतीबाड़ी करदे सन जिथे रामदास वाली थां है असल च उस पिंड दा नाम है झंडे के रामदास। बाबा बुढ़ा साहिब दे परिवार विचों बच्चे दा जन्म हुंदा है अगे बाबा साहिब दे 4 पुत्र ने अगे जन्म हुंदा है जदों ते गुरु रामदास कहिंदे ने इस पिंड दा नाम रखो झंडे के ते तन बाबा बुढ़ा साहिब कहिंदे ने सतगुरु ये झंडे के तां ही शोभेगा जे रामदास नाल होवेगा जिन्हों आपां रामदास कहिंदे आ ना असल चो नाम रामदास है झंडे के रामदास इहदा मतलब कि गुरु रामदास जी दा नाम नाल ये रामदास। मैं बेनती करांगा सन 1506 नूं बाबा साहिब जी दा जन्म है सन 1508 नूं वाहिगुरु 18 नूं पहली वार बाबा बुढ़ा साहिब ते गुरु नानक साहिब जी दी मिलनी हुंदी जो भाई मनी सिंह उन्होंने लिखे क्योंकि सानू जन्म साखियां च मिलाप दे इको जे घटनाक्रम नहीं मिलते। भाई मनी सिंह उन्होंने सिखां दी मास भगत माल च लिखे कि 12 साल दा बच्चा जिहदा नाम मापियां ने बूढ़ा रखिया बुढ़ा नहीं भाई बूढ़ा है मझां चारदे ने गुरु नानक साहिब नाल मिलाप हुंदा है दुध पियान दा जिक्र आउंदा है पर जो उत्थे संवाद होया उहदे विच हजूर कीर्तन करदे ने ਜਿਵੇਂ ਭਾਈ ਸਾਹਿਬ ਉਹਨਾਂ ਕੀਰਤਨ ਕੀਤਾ ਤੇ ਮੈਂ ਤੇ ਕਈ ਵਾਰੀ ਕਹਿੰਦਾ ਖੁਸ਼ਕਿਸਮਤ ਨੇ ਜਿਹਨਾਂ ਨੂੰ ਰੱਬ ਨੇ ਕੀਰਤਨ ਦੀ ਦਾਤ ਦਿੱਤੀ ਹੈ। ਤੇ ਇਹਨੂੰ ਇਹ ਨਾ ਸਮਝੋ ਵੀ ਅਸੀਂ ਇੱਕ ਦੂਜੇ ਦੀ ਸਿਫਤ ਕਰ ਰਹੇ ਹਾਂ, ਕਿਉਂ ਖੁਸ਼ਕਿਸਮਤ ਨੇ, ਅਸੀਂ ਕਥਾ ਕਰਨੇ, ਸਾਨੂੰ ਬਹੁਤ ਕੁਝ ਖੱਬਿਓ ਸਭਿਓ ਬੋਲਣਾ ਪੈਂਦਾ, ਕਿਸੇ ਗੱਲ ਨੂੰ ਸ਼ਿੰਗਾਰਨਾ ਪੈਂਦਾ, ਨਿੱਕੀ ਜਿਹੀ ਘਟਨਾ ਨੂੰ ਵੱਡਿਆਂ ਕਰਨਾ ਪੈਂਦਾ, ਵੱਡਿਆਂ ਨੂੰ ਛੋਟਿਆਂ ਕਰਨਾ ਪੈਂਦਾ, ਅਸੀਂ ਆਪਣੀ ਮਰਜ਼ੀ ਵੀ ਕਈ ਵਾਰੀ ਕਰ ਜਾਂਦੇ ਹਾਂ। ਪਰ ਕੀਰਤਨੀਆਂ, ਚਾਹੇ ਪਰਿਵਾਰ ਵਿੱਚ ਕੋਈ ਕੀਰਤਨ ਕਰੇ, ਇੰਨਾ ਖੁਸ਼ਕਿਸਮਤ ਕਿ ਗੁਰੂ ਨਾਨਕ ਦੇ ਹਿਰਦੇ ਦਾ ਸ਼ਬਦ ਸਿੱਧਾ ਰਸਨਾ ਤੇ ਬੈਠ ਜਾਣਾ, ਵਿੱਚੋਂ ਕੁਝ ਮਿਲਾਉਣ ਦੀ ਲੋੜ ਹੀ ਨਹੀਂ ਪੈਂਦੀ। ਕਿੱਡੀ ਵੱਡੀ ਬਖਸ਼ਿਸ਼ ਹੈ ਇਹ, ਇਹਨੂੰ ਥੋੜਾ ਜਿਹਾ ਆਪਾਂ ਅੰਦਰੂਨੀ ਤੌਰ ਤੇ ਮਹਿਸੂਸ ਕਰੀਏ। ਆ ਗੁਰੂ ਨਾਨਕ ਸਾਹਿਬ ਦੇ ਚੋਲਾ ਮਿਲ ਜਾਏ ਤੇ ਮੇਰਾ ਖਿਆਲ ਅਸੀਂ ਹੱਥ ਲਾਉਂਦੇ ਹਾਂ ਗੁਰੂ ਸਾਹਿਬ ਦਾ ਚੋਲਾ, ਮੈਂ ਹੱਥ ਲਾ ਸਕਾਂ, ਨਮਸਕਾਰ ਕਰ ਸਕਾਂ, ਜੋੜਾ ਮਿਲ ਜਾਏ ਨਮਸਕਾਰ ਕਰ ਸਕਾਂ, ਉਹਨਾਂ ਦੇ ਹੱਥ ਦਾ ਕੋਈ ਸ਼ਸਤਰ ਮਿਲ ਜਾਏ ਗੁਰੂ ਸਾਹਿਬਾਨ ਦਾ, ਮੈਂ ਸਪਰਸ਼ ਕਰ ਸਕਾਂ। ਪਿਆਰਿਓ ਕਿੰਨੀ ਖੁਸ਼ਕਿਸਮਤ ਹੋ, ਉਹ ਤਾਂ ਚੋਲੇ ਬਸਤਰ ਸ਼ਸਤਰ ਤੇ ਜੋੜੇ ਪੰਜਾਂ ਤੱਤਾਂ ਦੇ ਤਨ ਲੱਗੇ, ਪਰ ਗੁਰੂ ਨਾਨਕ ਦਾ ਸ਼ਬਦ ਤਾਂ ਗੁਰੂ ਦਾ ਹਿਰਦਾ ਹੈ। ਕਿੰਨੀ ਖੁਸ਼ਕਿਸਮਤ ਹੋ, ਗੁਰੂ ਨਾਨਕ ਦੇ ਹਿਰਦੇ ਵਿੱਚ ਤੁਹਾਡਾ ਹਿਰਦਾ ਮਿਲਦਾ। ਇਹ ਮੈਂ ਆਪਣੇ ਕੋਲੋਂ ਨਹੀਂ, ਉਹਨੇ ਚ ਇੱਕ ਗੁਰਦੇਵ ਦਾ ਭਜਨ ਹੈ, ਕਹਿੰਦੇ ਜਦੋਂ ਕਿਸੇ ਦੇ ਚਿੱਤ ਵਿੱਚ ਚਿੱਤ ਮਿਲਾਵਾਂਗੇ, ਜੇ ਉਹ ਬੰਦਾ ਰੋਗੀ ਹੈ ਸਾਡੇ ਚਿੱਤ ਨੂੰ ਜ਼ਰੂਰ ਡਿਸਟਰਬ ਕਰੇਗਾ। ਧਿਆਨ ਨਾਲ ਸੁਣੀ, ਮੰਨ ਲਓ ਸਾਡਾ ਕੋਈ ਪਰਿਵਾਰ ਦਾ ਜੀ ਰੋਗੀ, ਅਸੀਂ ਬਿਲਕੁਲ ਤੰਦਰੁਸਤ ਹਾਂ, ਪਰ ਉਹਦਾ ਪਤਾ ਲੈਣ ਜਾਂਦੇ ਹਾਂ, ਉਹਦੇ ਰੋਗ ਵਿੱਚ ਸਾਡਾ ਜਦੋਂ ਚਿੱਤ ਲੱਗਦਾ, ਭਾਵਾਂ ਕਿ ਸਾਡੀ ਬਾਡੀ ਨੂੰ ਰੋਗ ਨਹੀਂ, ਪਰ ਉਹਦੇ ਚਿੱਤ ਨਾਲ ਲਗਾ ਹੋਣ ਕਰਕੇ ਸਾਡੇ ਅੰਦਰ ਰੋਗ ਦਾ ਦੁੱਖ ਮਹਿਸੂਸ ਹੁੰਦਾ, ਅਸੀਂ ਡਿਸਟਰਬ ਹੁੰਦੇ। ਜੇ ਪੁੱਤਰ ਧੀ ਖੁਸ਼ ਹੋਵੇ, ਉਹਦੇ ਕੋਲ ਜਾਈਏ, ਉਹਦੇ ਵਿੱਚ ਆਪਣਾ ਚਿੱਤ ਲਾਈਏ, ਉਹਦੀ ਖੁਸ਼ੀ ਸਾਡੇ ਤੇ ਅਸਰ ਕਰਦੀ ਹੈ, ਕਿਉਂਕਿ ਸੰਸਾਰ ਦਾ ਇੱਕ ਵਿਧਾਨ ਹੈ ਕਿ ਚਿੱਤ ਚਿੱਤ ਨੂੰ ਮਿਲਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਅਰਜਨ ਸਾਹਿਬ ਨੇ ਕਿਹਾ ਸਿਖਾ, ਤੂੰ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵੀ ਸਮਾ ਦੇ। ਮਹਾਰਾਜ ਕਿਹੜਾ? ਕਹਿਣ ਲੱਗੇ ਸ਼ਬਦ ਸਾਡਾ ਚਿੱਤ ਹੈ। ਜਿਸ ਸਿੱਖ ਦਾ ਅੰਦਰ ਸ਼ਬਦ ਵਿੱਚ ਲੱਗ ਗਿਆ, ਗੁਰੂ ਦੇ ਚਿੱਤ ਵਿੱਚ ਲੱਗ ਗਿਆ, ਤੇ ਜਿਹੜਾ ਗੁਰੂ ਦੇ ਚਿੱਤ ਵਿੱਚ ਜੁੜ ਗਿਆ ਉਹਦੇ ਅੰਦਰ ਗੁਰੂ ਦੀ ਹਰ ਬਖਸ਼ਿਸ਼ ਆ ਜਾਂਦੀ। ਮਿੱਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੀਏ, ਗਾਹਕ ਗੁਣੀ ਅਪਾਰ ਤੱਤ ਪਛਾਣੀਏ, ਚਿੱਤੇ ਚਿੱਤ ਸਮਾਏ। ਦੋ ਵਾਰੀ ਆਇਆ, ਚਿੱਤੇ ਚਿੱਤ ਸਮਾਏ, ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਸਮਾ ਦੇ ਤਾਂ ਹੋਵੇ ਰੰਗ ਘਣਾ, ਜਿਹੜਾ ਰੰਗ ਗੁਰੂ ਨੂੰ ਚੜਿਆ ਤੇਰੇ ਅੰਦਰ ਚੜ ਜਾਏ। ਅਸੀਂ ਜਦੋਂ ਸ਼ਬਦ ਪੜ੍ਹਨੇ, ਮਤ ਸਮਝੋ ਕਿ ਅਸੀਂ ਜਪਜੀ ਸਾਹਿਬ ਪੜ੍ਹ ਰਹੇ ਹਾਂ, ਇਸ ਤਰ੍ਹਾਂ ਪੜ੍ਹੋ ਅਸੀਂ ਗੁਰੂ ਨਾਨਕ ਦੇ ਹਿਰਦੇ ਨੂੰ ਮਿਲ ਲੱਗੇ। ਮੈਂ ਬੇਨਤੀ ਕਰਾਂਗਾ, ਕੀਰਤਨ ਹੋਇਆ, ਮੈਂ ਇਹ ਨਹੀਂ ਮੈਂ ਪ੍ਰਕਰਨ ਚੋਂ ਨਿਕਲਾਂ, ਮੈਂ ਦੋ ਤਿੰਨ ਟੌਪਿਕ ਛੋਟੇ ਜਿਹੇ ਨੂੰ ਬੈਠੀ, ਮੈਂ ਆਪਣਾ ਪ੍ਰਕਰਨ ਨੂੰ ਸਮੇਟ ਦਿੱਤਾ ਜੋ ਬੋਲਣਾ ਸੀ। ਦੇਖੋ ਕੀਰਤਨ ਇੱਕ ਰੱਬ ਦੀ ਦਾਤ ਹੈ। ਇਸਲਾਮ ਵਿੱਚ ਤੁਹਾਨੂੰ ਪਤਾ, ਤੁਸੀਂ ਉਸਤਾਦ ਸੱਜਣ ਵੀਰ ਹੋ, ਕਿ ਸੰਗੀਤ ਦੀ ਮਨਾਹੀ ਹੈ ਇਸਲਾਮ ਦੇ ਕਾਇਦੇ ਕਾਨੂੰਨ ਮੁਤਾਬਕ, ਤੇ ਸਭ ਤੋਂ ਜ਼ਿਆਦਾ ਇਸਲਾਮ ਵਿੱਚ ਸੰਗੀਤ ਦੇ ਧਨੀ ਹੋਏ ਉਸਤਾਦ ਲੋਕ। ਔਰੰਗਜ਼ੇਬ ਵਰਗਾ ਬਾਦਸ਼ਾਹ ਜਦੋਂ ਉਹਨੇ ਰਾਗ ਦੀ ਪਾਬੰਦੀ ਲਾ ਦਿੱਤੀ, ਤੇ ਉਸ ਵਕਤ ਦੇ ਜਿਹੜੇ ਉਸਤਾਦ ਰਾਗੀ ਸਨ ਉਹਨਾਂ ਨੇ ਰਾਗ ਦਾ ਜਨਾਜ਼ਾ ਕੱਢਿਆ, ਤੇ ਕਹਿੰਦੇ ਨੇ ਔਰੰਗਜ਼ੇਬ ਨੇ ਸ਼ਬਦ ਕਿਹਾ ਦੇਖ ਕੇ, ਇਸ ਕਰਕੇ ਵੀ ਚਲੋ ਪ੍ਰਦਰਸ਼ਨ ਕਰਾਂਗੇ ਇਹਨੂੰ ਸਮਝ ਪੈ ਜਾਏ। ਉਹ ਬਾਹਰ ਨਿਕਲ ਕੇ ਕੰਬਖਤ ਕਹਿੰਦਾ ਹੈ, ਇਹਦਾ ਜਨਾਜ਼ਾ ਕੱਢਿਆ, ਇਹਨੂੰ ਇੰਨਾ ਡੂੰਘਾ ਦਫਨਾ ਕੇ ਉਹ ਪਰਤ ਕੇ ਹਿੰਦੁਸਤਾਨ ਵਿੱਚੋਂ ਨਿਕਲੇਗਾ, ਇਹ ਬਾਹਰ ਨਾ ਹੈ। ਮੈਂ ਬੇਨਤੀ ਕਰਾਂਗਾ ਕਿ ਦੇਖੋ ਕੀਰਤਨ ਰੱਬ ਦੀ ਇੱਕ ਦਾਤ ਹੈ। ਸੂਫੀ ਇਹ ਗੱਲ ਕਹਿੰਦੇ ਨੇ ਕਿ ਰਾਗ ਅੱਲਾ ਦੀ ਸੱਦ ਹੈ। ਜੋ ਆਪ ਜੀ ਸੂਫੀ ਜਿਹੜੇ ਗਾਉਂਦੇ ਸਨ ਨੱਚਦੇ ਸਨ, ਉਹ ਕਹਿੰਦੇ ਨੇ ਰਾਗ ਅੱਲਾ ਦੀ ਸੱਦ ਹੈ, ਤੇ ਇਹਦਾ ਜਵਾਬ ਗਲੇ ਨੇ ਨਹੀਂ ਦੇਣਾ, ਇਹਦਾ ਜਵਾਬ ਸਾਡੀ ਰੂਹ ਨੇ ਦੇਣਾ ਹੈ। ਰਾਗ ਅੱਲਾ ਦੀ ਸੱਦ ਹੈ, ਇਹਦਾ ਜਵਾਬ ਰੂਹ ਨੇ ਦੇਣਾ। ਕੀ ਕਹਿੰਦੇ ਨੇ? ਗਾਉਂਦਾ ਗਾਉਂਦਾ ਆਪਣਾ ਆਪ ਭੁੱਲ ਜਾਏ, ਇੰਨਾ ਕੁ ਮਦਹੋਸ਼ ਹੋ ਜਾਏ, ਗਾਉਂਦਾ ਗਾਉਂਦਾ ਉਹਨੂੰ ਸਭ ਕੁਝ ਵਿਸਰ ਜਾਏ, ਸਭ ਕੁਝ ਵਿਸਰ ਕੇ ਕੇਵਲ ਰਾਗ ਹੀ ਗਾਏ। ਕਹਿਣ ਲੱਗੇ ਇਹ ਸਾਡੀ ਰੂਹ ਅੱਲਾ ਨੂੰ ਉਹਦੀ ਸੱਦ ਦਾ ਜਵਾਬ ਦਿੰਦੀ ਹੈ। ਮੈਂ ਇੱਥੇ ਇੱਕ ਬੇਨਤੀ ਡਾਕਟਰ ਬਲਬੀਰ ਸਿੰਘ ਹੋਣਾ ਦੀ, ਕੀਰਤਨ ਕੀ ਚੀਜ਼ ਹੈ? ਕੀਰਤਨ ਮਹਿਲ ਧੋਂਦਾ ਹੈ, ਕੀਰਤਨ ਜਮਾਂ ਤੋਂ ਬਚਾਉਂਦਾ ਹੈ, ਕੀਰਤਨ ਸੱਚ ਏਵੇ ਗੁਰੂ ਨਾਨਕ ਦਾ ਆਪਾ ਜਮਾ ਦਿੰਦਾ ਹੈ। ਤਾਂ ਹੀ ਸਤਿਗੁਰੂ ਨੇ ਉਹ ਸਵਰਗ ਨਹੀਂ ਮੰਨਿਆ। ਜੋ ਸਨਾਤਨ ਮਤ ਦਾ ਸਵਰਗ ਗੁਰਮਤ ਨੇ ਬਿਲਕੁਲ ਨਹੀਂ ਮੰਨਿਆ। ਗੁਰਮਤ ਨੇ ਕਿਹਾ ਜਦੋਂ ਗੁਰੂ ਦੇ ਚਰਨ ਮਿਲ ਗਏ ਤੇ ਸਿੱਖਾਂ ਨਰਕ ਦਾ ਡਰ ਬਣ ਚੋ ਕੱਢ ਦੇਈ, ਤੇ ਗੁਰੂ ਦੇ ਚਰਨ ਮਿਲ ਜਾਣ ਤੇ ਸਵਰਗ ਦਾ ਤਮਾ ਵੀ ਕਦੀ ਨਾ ਰੱਖੀ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰੱਦ ਰੱਦ ਕਰ ਦਿੱਤੇ। ਹਮ ਕਹੂ ਕਿ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਸਭ ਤੋਂ ਵੱਡਾ ਬੈਕੁੰਠ ਕਿੱਥੇ, ਸਵਰਗ ਕਿੱਥੇ? ਬਾਬਾ ਜੀ ਨੇ ਬਾਣੀ ਚ ਕਿਹਾ ਤਾਂ ਬੈਕੁੰਠ ਜੈ ਕੀਰਤਨ ਤੇਰਾ। ਹੁਣ ਆਮ ਵਰਤੀ ਨਾ ਵੀ ਸਵਰਗ ਵਾਸੀ ਆਪਾਂ ਸਾਰੇ, ਤੇ ਮੇਰਾ ਖਿਆਲ ਆਪਾਂ ਤੜਪ ਉੱਠਣਾ ਵੀ ਤੇ ਮਰਿਆ ਨੀ ਵਰਤਦੇ। ਚੇਤੇ ਰੱਖਿਓ ਹਿੰਦੂਇਜ਼ਮ ਵਿੱਚ ਮਰੇ ਹੋਏ ਲਈ ਸਵਰਗ ਵਾਸੀ ਵਰਤਿਆ ਜਾਂਦਾ ਹੈ। ਸਾਡੇ ਵੀ ਜਦੋਂ ਕੋਈ ਚਲਾਣਾ ਕਰਦਾ ਸੀ ਗੁਰਪੁਰ ਵਾਸੀ ਕਹਿੰਦੇ ਹਾਂ, ਅਸੀਂ ਸਵਰਗ ਵਾਸੀ ਸ਼ਬਦ ਵੀ ਵਰਤਦੇ। ਸਾਡਾ ਸ਼ਬਦ ਹੈ ਗੁਰਪੁਰ ਵਾਸੀ। ਮੈਂ ਬੇਨਤੀ ਕਰਾਂਗਾ ਤਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲੱਖ। ਮਹਾਰਾਜ ਜੀ ਨੇ ਕਿਹਾ ਕਿਹਦੇ ਧਰਮ ਰਾਜ ਤੇ ਜਮਦੂਤਾਂ ਦਾ ਸਮਾਧ ਹੋਇਆ, ਗੱਲਬਾਤ ਹੋਈ। ਧਰਮ ਰਾਜ ਨੇ ਕਿਹਾ ਵੀ ਜਿਹੜੇ ਪਾਪ ਕਰਦੇ ਨੇ ਸਭ ਨੂੰ ਪਕੜ ਲਓ, ਸਾਰੇ ਤੁਹਾਡੇ ਥੱਲੇ, ਤੁਹਾਡੀ ਪਰਜਾ ਮੇਰੇ ਸਾਹਮਣੇ ਲਿਆਓ, ਮੈਂ ਪੁੱਛਾਂਗਾ ਲੇਖਾ। ਪਰ ਕਹਿੰਦਾ ਇੱਕ ਕੰਮ ਕਰਿਓ, ਜਿਸ ਥਾਂ ਤੇ ਰੱਬ ਦੀ ਬੰਦਗੀ ਕਰਨ ਵਾਲਾ ਬੈਠਾ ਹੋਵੇ, ਪਰਮੇਸ਼ਵਰ ਦਾ ਪਿਆਰਾ ਸਾਧੂ ਬੈਠਾ ਹੋਵੇ, ਕੀਰਤਨ ਹੋਵੇ ਜਿੱਥੇ, ਉੱਥੇ ਭੁੱਲ ਕੇ ਵੀ ਨੇੜੇ ਨਾ ਜਾਇਓ। ਮੈਂ ਕਹਿੰਦਾ ਕੀਰਤਨ ਕਰਨ ਵਾਲਿਓ ਕਿੰਨੇ ਖੁਸ਼ਕਿਸਮਤ ਹਾਂ ਕਿ ਧਰਮ ਰਾਜ ਕਹਿੰਦਾ ਕੀਰਤਨੀਏ ਦੇ ਨੇੜੇ ਨਾ ਜਾਈ, ਜੇ ਤੂੰ ਚਲਾ ਗਿਆ ਤੇ ਕੱਲ ਮੈਨੂੰ ਤੇ ਤੈਨੂੰ ਵੀ ਸਜ਼ਾ ਮਿਲ ਸਕਦੀ। ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ। ਵਾ ਕਮਾਲ ਦੀ, ਏਡੀ ਵੱਡੀ ਛੋਟ ਮਿਲ ਗਈ ਕੀਰਤਨ ਦੀ। ਲੇਖੇ ਪਾਠ ਗਏ ਸੀ, ਲੋਕ ਕਹਿੰਦੇ ਨੇ ਮਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਕਹਿੰਦਾ ਤੂੰ ਭਿੱਜ ਕੇ ਕੀਰਤਨ ਕਰ, ਮੈਂ ਜਿਉਂਦਾ ਤੇਰਾ ਲੇਖਾ ਪਾੜ ਦੇਣਾ, ਤੇਰਾ ਕੋਈ ਸੰਬੰਧ ਧਰਮ ਨਾਲ ਤੇ ਜਮਦੂਤ ਨਾਲ ਨਹੀਂ। ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ, ਨਹਿ ਛੁਟੈ ਨਿਕਟ ਨਾ ਜਾਇਓ ਦੂਤ। ਗੁਰੂ ਅਮਰਦਾਸ ਦੇਖੋ ਕਿੱਡੀ ਵੱਡੀ ਕਿਰਪਾ ਕਰਕੇ, ਉਹ ਕਹਿੰਦੇ ਮੇਰੇ, ਅਸੀਂ ਪਿਛਲੇ ਸਾਲਾਂ ਚ ਵਾਚਿਆ ਦੋ ਵਾਰੀ ਰਾਮ ਕਰੀ ਸੱਦ, ਕਹਿੰਦੇ ਮੇਰੇ ਜਾਣ ਤੋਂ ਬਾਅਦ ਸਿਰਫ ਕੀਰਤਨ ਕਰਿਓ, ਸ਼ਬਦ ਦੀ ਵਿਚਾਰ ਕਰਿਓ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਮੈਂ ਬੇਨਤੀ ਕਰਾਂਗਾ ਡਾਕਟਰ ਬਲਬੀਰ ਸਿੰਘ ਹੁਣਾਂ ਨੇ, ਇੱਕ ਉਹਨਾਂ ਦੀ ਕਿਤਾਬ ਹੈ ਲੰਮੀ ਨਦਰ, ਭਾਈ ਵੀਰ ਸਿੰਘ ਹੁਣਾਂ ਦੇ ਭਰਾਤਾ, ਉਹਦਾ ਪਹਿਲਾ ਚੈਪਟਰ ਰਬਾਬ ਹੈ, ਉਹ ਪੜ੍ਹਨ ਵਾਲਾ ਜੀ। ਉਹ ਤੇ ਇੰਨੇ ਕਮਾਲ ਦਾ ਕਹਿੰਦੇ ਨੇ, ਕਹਿੰਦੇ ਨੇ ਕੀਰਤਨ ਕੀ ਹੈ, ਕਹਿੰਦੇ ਨੇ ਗੁਰੂ ਨਾਨਕ ਸ਼ਬਦ ਹੈ ਕੀਰਤਨ ਦਾ ਸੁਰਤ ਹੈ। ਸੁਣੇ ਗੁਰੂ ਨਾਨਕ ਸ਼ਬਦ ਹੈ ਮਰਦਾਨਾ ਸੁਰਤ ਹੈ, ਜਦੋਂ ਕਿਤੇ ਸੁਰਤ ਖਿੰਡਣ ਲੱਗਦੀ ਹੈ ਸ਼ਬਦ ਇੱਕੋ ਦਿਨ ਖਿੰਡੀ ਹੋਈ ਸੁਰਤ ਨੂੰ ਫਿਰ ਟਿਕਾ ਲੈਂਦਾ। ਉਹਦੇ ਵਿੱਚ ਉਹਨਾਂ ਨੇ ਘਟਨਾ ਦਿੱਤੀ ਹੈ, ਉਹ ਕਹਿੰਦੇ ਨੇ ਅੱਜ ਤੋਂ ਹਜ਼ਾਰ ਕੁ ਸਾਲ ਪਹਿਲਾਂ ਬਗਦਾਦ ਦੀ ਧਰਤੀ ਤੇ ਇੱਕ ਫਕੀਰ ਹੋਇਆ ਹੈ, ਉਸਦਾ ਅਸਲ ਨਾਮ ਸੀ ਅਬੂ ਨਸਰ, ਪਰ ਉਹ ਫਰਾਤ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਲੋਕ ਉਹਨੂੰ ਹਕੀਮ ਫਰਾਬੀ ਕਹਿੰਦੇ ਸਨ। ਕਹਿੰਦੇ ਉਹ ਏਡਾ ਸਿਆਣਾ ਸੀ, ਉਹ ਸਜੰਦਾ ਵੀ ਸੀ, ਸਾਜ ਵਜਾਉਂਦਾ ਸੀ, ਉਹ ਗੋਈਆ ਵੀ ਸੀ, ਉਹ ਕਮਾਲ ਦਾ ਵਿਦਵਾਨ ਸੀ। ਸਭ ਕੁਝ ਖੋਣ ਦੇ ਬਾਵਜੂਦ ਉਹਦਾ ਸਭ ਤੋਂ ਵੱਡਾ ਗੁਣ ਸੀ ਉਹ ਫਕੀਰੀ ਕਮਾਉਂਦਾ ਸੀ। ਹਾਲਾਂਕਿ ਫਕੀਰ ਦਾ ਅਰਥ ਕੋਸ਼ ਵਿੱਚ ਮੰਗਤਾ ਵੀ ਹੈ, ਪਰ ਫਕੀਰ ਦਾ ਅਰਥ ਪਰਮਾਤਮਾ ਤੇ ਭਰੋਸਾ ਰੱਖਣ ਵਾਲਾ। ਉਰਦੂ ਦੇ ਚਾਰ ਲਫ਼ਜ਼ ਨੇ ਫੇ ਕਾਪ ਯੇ ਤੇ ਰਾਹ ਰੇ। ਫੇ ਦਾ ਅਰਥ ਫਖਰ, ਫਕੀਰ ਹੋਵੇ ਜਿਹਨੂੰ ਰੱਬ ਤੋਂ ਬਿਨਾਂ ਹੋਰ ਕਿਸੇ ਦਾ ਮਾਣ ਨਹੀਂ, ਰੱਬ ਦੇ ਫਖਰ ਤੇ ਜਿੰਦਾ ਹੈ। ਉਸ ਤੋਂ ਬਾਅਦ ਕਾਫ ਹੁੰਦਾ ਹੈ, ਕਾਫ ਦਾ ਸ਼ਬਦ ਕਰਦੇ ਨੇ ਕਾਇਨਾਤ ਕੁਦਰਤ। ਫਕੀਰ ਹੋਵੇ ਜਿਹੜਾ ਕੁਦਰਤ ਵਿੱਚੋਂ ਵੀ ਕਾਦਰ ਦੀਆਂ ਝਲਕਾਂ ਨੂੰ ਦੇਖਦਾ ਹੈ। ਫੇ ਕਾਫ ਅੱਗੇ ਹੁੰਦਾ ਯੇ, ਯੇ ਦਾ ਅਰਥ ਜਿਹੜਾ ਹਰ ਵਕਤ ਯਾਦੇ ਖੁਦਾ, ਰੱਬ ਦੀ ਯਾਦ ਵੀ ਜੁੜਿਆ। ਤੇ ਅਖੀਰ ਤੇ ਹੁੰਦਾ ਰੇ, ਜੇ ਪੰਜਾਬੀ ਚ ਲਿਖਾਂਗੇ ਫਫਾ ਕੱਕਾ ਬਿਹਾਰੀ ਤੇ ਰਾਰ, ਉਰਦੂ ਚ ਫੇ ਕਾਫ ਯੇ ਤੇ ਰੇ। ਫਖਰ ਰੱਬ ਤੇ, ਕਾਦਰ ਦੇ ਵਿੱਚ ਦੀ ਕੁਦਰਤ ਨੂੰ ਦੇਖ ਕੇ ਕਾਦਰ ਨੂੰ ਦੇਖ ਲੈਣਾ, ਬਲਿਹਾਰੀ ਕੁਦਰਤ ਵਸਿਆ ਵਾਲੀ ਗੱਲ। ਯੇ ਦਾ ਅਰਥ ਰੱਬ ਦੀ ਯਾਦ ਤੋਂ ਬਿਨਾਂ ਕੁਛ ਹੋਰ ਨਹੀਂ, ਤੇ ਰੇ ਦਾ ਅਰਥ सब कुछ होने के बावजूद वह रहम दिल है। वो बंदा फकीर सी, वो गांदा सी बहुत सोना, पर जो वजीफा नूं महीने का मिलता सी उन्हें अपने तन निर्वाह मत रखना बाकी लोगों विच वंड देना। कहिंदे वड्डे वड्डे लोग उन्हूं मिलना चाहते सन पर है बड़ा बेपरवाह सी। एक बगदाद का आदमी उन्हूं मिलनी बड़ा उतावला पर वह इलम दोस्त सी। चेते रखियो सारे संसार विच इलम दे कदरदान नहीं जे मिलते। हकीकत मैं शब्द थोड़े जे कह दिया बाणी चो, भोजन तो भोजन तैयार करते हैं सब तो ज्यादा असी किचन विच करछी की वरतों करने हैं, पर चेते रखियो जिहड़ी तैयार करदी पई उहनूं कदर कोई नहीं। चखदा उही है जिहनूं रब ने जीव का सवाद दिता है। करछियां फिरन सवाउ ना जानण सुंजियां। कोई चीज जिहड़ी कीमती है हर कीमती चीज के कदरदान बहु गिनती च नहीं मिलते। लाल एक कीमती है पर सारे पाटली पुत्र पटने विच सिर्फ एक सांस रहे जिहड़ा देख के ईमानदारी नाल कहिंदा जी कीमत कोई नहीं इहदे देखण दी 100 रुपया दिता जांदा। कदी इस करके जो गुणी बंदे ने किन्ने कु लोग उन्होंने समझते, उन्होंने एक इलम दोस्त बंदा विद्या का प्रेमी बंदा मिलना चाहते। डॉक्टर बलबीर सिंह लिखते ने वह नहीं मिलिया। एक दिन कितने लंघ रहा सी उस आदमी के घर में महफिल सजी, बहुत वड्डे वड्डे वड्डियां दे दोस्त भी वड्डे सारे आए ने। कहिंदे इहदे बगल विच इहदा साज सी, बगल शब्द आपां समझने, इहदी कछ च इहदा साज है। इह गया ते इहनां दे इहदे कपड़े वेख के लोकी सारे हसन लग पए, मजाक उड़ाया उहदा। कहिंदे जदों मजाक उड़ा रहे सन वी शायद मंगता आ गया, भिखारी आ गया, ते उस वक्त उन्हें अपनी बगल चो साज कढ़िया। साज सुर कर उन्हें साज बजाया, सुर दे नाल मिल के जदों उन्हें गाया उहदे गान की तस्वीर ऐसे कमाल की सी कि 2-2.5 मिनटां विच पूरी दी पूरी महफिल खिड़खड़ा के हसन लग पई। क्योंकि संगीत नरजिंद नहीं। ते एक होर बेनती करदे, संगीत ब्रह्मंड की आवाज है, संगीत रब की आवाज है। मैं पंजाबी च बोल रहा पर चेते रखियो आप समझोगे क्योंकि पंजाबी समझते गोरा की समझेगा, मेरे एक्शन हाथों से देखेगा की बोल रहा बंदा। कोई बंदा कविता अंग्रेजी च बोले तो जरा पंजाबी समझने वाला कहेगा की कर रहा बंदा। याद रखियो कि नज़म नू कविता नू गीत नू जे सिर्फ बोल देंगे संगीत तो बिना वह उही समझे जिन्हों उस विद्या का पता है, पर जदों उस बोलों में संगीत मिल जाए जिन्हों समझ भी ना हो चेते रखियो भी संगीत सुन के अंदरों टिक जाता है। यही कारण दरबार साहब की परिक्रमा च पछम के लोग जो जाके बैठते हैं उन्होंने की पता आसा की वार की है, पर जदों संगीत में शब्द मिलता है प्यारे उस संगीत अल्लाह की आवाज है, रब की आवाज है। उन्हें जी वाजा वो साज कट के गाया, सारी महफिल खिड़खड़ा के खस पे। उन्हें फिर जी पर्दा बदलिया, डॉक्टर बलबीर सिंह ने सुर बदले, पर्दा बदल के गाया ते गाउन की तस्वीर यहो जी बदल दिती जिन्हें लोग हसते पे सारे उची उची रोन लग पे। क्योंकि संगीत से ताकत है, ढड़ सरंगी ते इश्क मजाजी कोई गाए ते चंचलता बनती है, ते जदों कोई बैराग भी चाह के इश्क हकीकी गाता है ते उदों अंदर टिक जाता, अखां चो पानी आ जाता। उन्हें पर्दा बदल के गाया, सारे रोन लग पे, बच्चे बुढ़े सारी महफिल रोई। उन्हें तीसरा पर्दा बदलिया, रोन तो बाद उन्हें गाया जिन्हें रोते पे सन सारे धड़म करके डिगे सौ गए। जदों सारे सौ गए सुन के उन्हें कागज कढ़िया, लफज ते अरबी दे पर इहदा तर्जुमा उर्दू च कीता है। उन्हें जान लग्या कागज ते लिखिया कि आपने हकीम फराबी से मिलना था, वो आया आपने मजाक उड़ाया। आपने हकीम फराबी से मिलना था, वो आया आपने मजाक उड़ाया। हकीम फराबी तुमको हंसा के रुला के सुला के जा रहा है। कहिंदा उस तो साढ़े के 400 साल 500 साल बाद मैं परकरनी सी आज पर जब तुझे सुरा ला के गाया सच्ची में मेरा अंदर रुक गया, मैं अपना सब्जेक्ट रोक देता। प्यारे हो गुरु नानक सफर नू अफोर कर देंगे ने, अफोर नू सुन भी चलाए जाते ने, उस सुन तक पहुंचा देंगे ने जिस सुन चो सब कुछ निकल गया। मैं परसों एक पौड़ी कही सी बगदाद बारे, मैं थोड़े जो दे अर्थ करांगा कि फिर बाबा गया बगदाद। बगदाद का अर्थ असी इराक का शहर कर रहे हैं, मेरा ख्याल कैपिटल है इराक दे शहर, पर बगदाद का अर्थ इंसाइक्लोपीडिया ऑफ इस्लाम ओदे मुताबिक है रब का दिता हुआ कीमती तोहफा। इस बगदाद च बड़े फकीर हुए, पर जिस दिन मंसूर नू सोली चाड़िया चेते रखो खलीफे दी घर वाले ने भी क्या फकीर खैर होवे शहर ते, उन्हें क्या कसूर मेरा कोई नहीं, मेरे यार नू ये कुछ नहीं पौंदा जो कोई तुसी कर लगो ते खैर रहनी नहीं। मेरा ख्याल शायद अज तक बगदाद तपदा है, मंसूर दे टुकड़े टिकन नहीं देंदे उन्हें। हजूर बगदाद गए ने भाई साहब ने, मैं तां बेनती कर लगा इस पौड़ी दे भाव नू समझिए, उत्थे बांग रोज दिती जांदी पर जदों गुरु नानक साहब ने बांग दिती, कल मैं बांग दे शब्द कह सन मुन मन प्रणाम चित चरण नाम घर घर प्रणाम सत श्री अकाल गुरबर अकाल, असल च शब्द सन जदों उच्ची आवाज विच गुरबर अकाल क्या कहने, बगदाद का कोई भी बंदा ऐसा नहीं जिदा एक खिन विच मन अफुर ना हो गया हो। ਉਹਨੂੰ ਭਾਈ ਸਾਹਿਬ ਨੇ ਸੁਣ ਸ਼ਬਦ ਵਰਤਿਆ ਹੈ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਦੂਜਾ ਰਬਾਬੀ ਮਰਦਾਨ, ਦਿੱਤੀ ਬਾਗ ਨਿਵਾਜ ਕਰ ਸੁਣ ਸਮਾਨ ਹੋਵਾ। ਹੁਣ ਸੁਣ ਸਮਾਨ ਦੇ ਅਰਥ ਸਾਂਗੀ ਕਰ ਕਰਦੇ ਨੇ, ਪੱਥਰ ਹੋ ਗਏ ਲੋਕ ਜੰਮ ਗਏ, ਪਰ ਨਹੀਂ ਪਿਆਰਿਓ ਗੁਰਬਾਣੀ ਨੂੰ ਪੜੋ, ਸੁਣ ਕੀ ਹੈ ਸੁਣ ਸਮਾਨ ਦੋ ਸ਼ਬਦ ਨੇ। ਉਂਝ ਵੈਸੇ ਹਿੰਦੂਇਜ਼ਮ ਨੂੰ ਪੜ੍ਹੋ, ਜੋ ਨਾਥ ਪਰੰਪਰਾ ਨੂੰ ਪੜ੍ਹੋ, ਕਹਿੰਦੇ ਤਿੰਨ ਤਰ੍ਹਾਂ ਦੀ ਸੁਣ, ਬਾਬਾ ਕਹਿੰਦੇ ਨਹੀਂ, ਉਹ ਕਹਿੰਦੇ ਨੇ ਬਾਬਾ ਜੀ ਨੇ ਕਿਹਾ ਅੰਤਰ ਸੁਣੰਗ ਬਾਹਰ ਸੁਣੰਗ ਤਰ ਭਵਨ ਸੁਣੰਗ ਸੁਣੰਗ, ਚੌਥਾ ਸੁਣਨ ਜੋ ਨਰ ਜਾਣੇ ਤਾਂ ਉਹ ਪਾਪ ਨਾ ਪੁੰਨ। ਉਹ ਸੁਣ ਹੋ ਗਿਆ ਪਰ ਨਾਲ ਉਸ ਸੁਣ ਚ ਸਮਾਧੀ ਹੈ। ਫਿਰ ਬੇਨਤੀ ਸੁਣੋ, ਸ਼ਬਦ ਨਹੀਂ ਉੱਥੇ ਆਪ ਸਮਝੋਗੇ ਅਫੁਰ, ਪਰ ਸਮਾਧਿਸ਼ਟ ਨੇ ਦਿੱਤੀ ਵਾਂਗ ਨਿਵਾਜ ਕਰ ਸੁਣ ਸਮਾਨ ਖੋਵਾ ਜਹਾਨਾ ਸੁਣ ਮੁਨ ਨਗਦਿਤ ਸ਼ਬਦ ਬਾਬਾ ਜੀ ਨੇ ਭਾਈ ਸਾਹਿਬ ਨੇ ਦੁਹਰਾਇਆ। ਕਹਿੰਦੇ ਨੇ ਉਸ ਬਾਬੇ ਦਾ ਕੀਰਤਨ ਹੈ, ਥੋੜਾ ਵੀ ਕੀਰਤਨ ਕੀਤਾ ਵੀ ਬਾਹਰ ਨਿਕਲ ਗਏ। ਫਿਰ ਗੱਲਾਂ ਜਿਹਨੇ ਇੱਕ ਵਾਰੀ ਬਾਬੇ ਨੂੰ ਸੁਣਿਆ ਉਹ ਛੁਰੀਆਂ ਤਿੱਖੀਆਂ ਕਰਦਾ, ਰਾਤ ਨੂੰ ਸੋਵੇਗਾ ਤੇ ਇਹਦਾ ਗਲ ਵੱਡਾਂਗਾ। ਬਾਬਾ ਜੀ ਕਹਿਣ ਲੱਗੇ ਕਰੋ ਸੁਰ ਮਰਦਾਨਿਆਂ ਸੋਈ ਰਾਗ ਦੀ, ਇਹਦੀਆਂ ਛੁਰੀਆਂ ਦੀ ਜਿਹੜੀ ਧਾਰ ਆ ਜਾਂ ਆਪਾਂ ਚੁਕਾ ਕੇ ਜਾਣੀ ਹੈ। ਸੋਈ ਗਾਇਆ ਕਿ ਸੱਜਣ ਸਹੀ ਨਾਲ ਮੈਂ ਛੁਰੀਆਂ ਤਿੱਖੀਆਂ ਕਰਨ ਵਾਲਾ ਛੁਰੀਆਂ ਸੱਟ ਕੇ ਮੱਥੇ ਟੇਕਣ ਲੱਗ ਪਿਆ, ਕਿਉਂਕਿ ਕੀਰਤਨ ਭਾਵਨਾ ਨਾਲ ਸੁਣਿਓ ਉਹਨੇ ਦਿਨਾਂ 'ਚ ਕੀਰਤਨ ਦੀ ਤਸੀਰ ਜੇ ਕੁਝ ਘੜੀਆਂ, ਜਿਹੜਾ ਠੱਗ ਸੀ ਕੀਰਤਨ ਨੇ ਉਹਨੂੰ ਸੰਤ ਬਣਾ ਕੇ ਰੱਖ ਦਿੱਤਾ। ਸਮਾਨ ਤਾਂ ਕੋਈ ਨਹੀਂ ਕੀਤਾ ਬਾਬਾ ਜੀ ਨੇ, ਕੋਈ ਕਥਾ ਨਹੀਂ ਕੀਤੀ, ਸਿਰਫ ਗਾਇਆ। ਹਜ਼ੂਰ ਸੱਚੇ ਪਾਤਸ਼ਾਹ ਬਾਰੇ ਭਾਈ ਸਾਹਿਬ ਕਹਿੰਦੇ ਨੇ ਸੁਣ ਮੁਨ ਨਗਰੀ ਭਈ, ਪਰ ਉੱਥੇ ਇੱਕ ਬੰਦਗੀ ਵਾਲਾ ਹੈ। ਗੁਰੂ ਨਾਨਕ ਸਾਹਿਬ ਦਾ ਹਿਰਦਾ ਬੜਾ ਵਿਸ਼ਾਲ ਪਿਆਰੇ, ਉਹਨੇ ਤਾਂ ਲੱਭ ਲੱਭ ਕੇ, ਆਪਾਂ ਤਾਂ ਕਿਤੇ ਅੱਜ ਗਲੀਏ ਨੀ ਬੁਲਾਣੀ ਤਾਂ ਬੰਦਗੀ ਵਾਲਾ, ਚਲੋ ਦਰਸ਼ਨ ਹੀ ਕਰੀਏ ਤੇ ਲੋਕਾਂ ਨੇ ਸਾਡੇ ਪਿੱਛੇ ਜਾਣਾ, ਕਿੱਥੇ ਜਾਂਦੇ ਪੈਣ, ਕੱਲ ਨੂੰ ਫੋਟੋ ਲਾਵਾਂਗੇ। ਬਾਬਾ ਜੀ ਕਹਿੰਦੇ ਨੇ ਸਿੱਧ ਪੁੱਛਦੇ ਨੇ ਕਿਉਂ ਘਰ ਛੱਡਿਆ ਪਟਵਾਰੀ ਦਾ ਪੁੱਤਰ ਸਭ ਕੁਝ, ਕਹਿਣ ਲੱਗੇ ਗੁਰਮੁਖ ਖੋਜਤ ਪਏ ਉਦਾਸੀ, ਲੱਭਣ ਤੁਰਿਆ ਬੰਦਗੀ ਵਾਲੇ। ਉੱਥੇ ਕਹਿੰਦੇ ਇੱਕ ਫਕੀਰ, ਉਹਨੂੰ ਅੰਦਰ ਦੀ ਸੋਝੀ ਸੀ, ਉੱਥੇ ਇਸ ਨੁਕਤੇ ਨੂੰ ਧਿਆਨ ਨਾਲ ਸੁਣਿਓ, ਉਹ ਸਰੀਰਕ ਤੌਰ ਤੇ ਨਹੀਂ ਕੋਲ ਆਇਆ, ਉਹਨੇ ਧਿਆਨ ਚ ਦੇਖਿਆ ਵੀ ਕਿਹੜਾ ਜਿਹਨੇ ਸਾਰਾ ਸ਼ਹਿਰ ਅਫੋਰ ਕਰ ਦਿੱਤਾ, ਉਹਨੇ ਧਿਆਨ ਚ ਦੇਖਿਆ, ਕਹਿੰਦਾ ਬਾਹਰ ਤਾਂ ਮਸਤਾਨਾ ਕੋਈ ਫਕੀਰ ਬੈਠਾ। ਦੇਖ ਸੁਣ ਮੁਨ ਨਗਰੀ ਭਈ, ਦੇਖ ਫਕੀਰ, ਦੇਖ ਫਕੀਰ ਭਇਆ ਹੈਰਾਨਾ, ਦੇਖਾ ਧਿਆਨ ਲਗਾਏ ਕਰ, ਇਹ ਨੁਕਤੇ ਨੂੰ ਸਮਝੋ, ਅਸੀਂ ਅਸੀਂ ਇਹ ਤਿੰਨ ਤੁਕਾਂ ਨੂੰ ਸਪਿਰਚੁਅਲਿਟੀ ਨਾਲ ਦੇਖਾਂਗੇ ਤੇ ਕਮਾਲ ਦੇ ਕੀਰਤਨ ਦੇ ਅਰਥ ਬਣਨਗੇ। ਉਹਨੇ ਦੇਖਿਆ ਵੀ ਸਾਰੇ ਫੁਰ ਹੋ ਗਏ, ਉਹ ਚੱਲ ਕੇ ਨਹੀਂ ਆਇਆ, ਉਹਦੀ ਅੱਖਾਂ ਬੰਦ ਸੀ, ਉਹਨੇ ਧਿਆਨ ਨਾਲ ਦੇਖਿਆ। ਯਾਦ ਰੱਖਿਓ, ਅੱਖਾਂ ਸਿਰਫ ਉਥੋਂ ਤੱਕ ਦੇਖਦੀਆਂ ਨੇ ਜਿੱਥੋਂ ਤੱਕ ਇਹਦੇ ਲੈਂਸ ਕੰਮ ਕਰਦੇ ਨੇ, ਸੁਰਤ ਉਥੋਂ ਤੱਕ ਦੇਖਦੀ ਜਿੱਥੇ ਅੱਖਾਂ ਵੀ ਨਹੀਂ ਦੇਖਦੀਆਂ। ਤਾਂ ਹੀ ਬਾਬਾ ਜੀ ਨੇ ਕਿਹਾ, ਬਾਬੇ ਜਿੱਥੀ ਪ੍ਰਿਥਵੀ ਨਵੇਂ ਖੰਡ ਜਿੱਥੋਂ ਤੱਕ ਆਈ। ਜੇ ਸ਼ਬਦ ਵਰਤਿਆ, ਬਾਬਾ ਦੇਖਾ ਧਿਆਨ ਤਰ ਜਲਤੀ ਸਭ ਪ੍ਰਿਥਵੀ ਦੇ ਆਈ। ਪਰ ਉਹਨੇ ਦੇਖਿਆ ਵੀ ਦੇਖਾ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਅੱਗੇ ਫਿਰ ਬਾਅਦ ਚ ਕਹਿੰਦਾ, ਪੁੱਛਿਆ ਫਿਰਕੇ, ਫਿਰਕੇ ਦਾ ਅਰਥ ਕੋਲ ਆ ਕੇ, ਇਹਦਾ ਮਤਲਬ ਪਹਿਲਾਂ ਧਿਆਨ ਚ ਦੇਖਿਆ। ਪੁੱਛਿਆ ਫਿਰਕੇ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ, ਬਾਬਾ ਜੀ ਤਾਂ ਬੈਠੇ ਨੇ। ਮਰਦਾਨਾ ਬੋਲ ਕੇ ਕਹਿੰਦਾ, ਨਾਨਕ ਕੱਲ ਵੀ ਚਾਹਿਆ ਰੱਬ ਫਕੀਰ ਕੋ ਪਹਿਚਾਨ। ਮੈਂ ਬੇਨਤੀ ਕਰਾਂਗਾ ਪਿਆਰਿਓ, ਕੀਰਤਨ ਦੀ ਅਹਿਮੀਅਤ ਨੂੰ ਸਮਝੀਏ। ਆਤਮਾ ਤੋਂ ਜਦੋਂ ਕੋਈ ਗਾਏਗਾ ਪੱਥਰ ਵੀ ਪਿਘਲਦੇ ਨੇ। ਕਵੀ ਸੰਤੋਖ ਸਿੰਘ ਨੇ ਤਾਂ ਗੁਰੂ ਨਾਨਕ ਪ੍ਰਕਾਸ਼ ਲਿਖੇ, ਜਿਸ ਦਿਨ ਬਾਬਾ ਜੀ ਨੇ ਕੀਰਤਨ ਦੀ ਦਾਤ ਦਿੱਤੀ ਫਿਰੰਦੇ ਤੋਂ ਰਬਾਬ ਲਿਆਂਦੀ, ਬਾਬਾ ਜੀ ਨੇ ਕਿਹਾ ਛੇੜ, ਕਹਿ ਲੱਗੇ ਜਿਹੜੀ ਸੁਰ ਜਿਵੇਂ ਸਾਰੇ ਗਾਵਾਂ, ਇਸ ਤਰ੍ਹਾਂ ਨਹੀਂ ਸੁਰ ਕੀਤੀ ਤੇ ਸਿਰਫ ਤਾਰ ਵਿੱਚੋਂ ਬੋਲ ਨਹੀਂ, ਤਾਰ ਵਿੱਚੋਂ ਆਵਾਜ਼ ਨਿਕਲੀ, ਧੰਨ ਨਿਰੰਕਾਰ ਨਾਨਕ ਜਨ ਬੰਦਾ ਤੇਰਾ, ਧੰਨ ਨਿਰੰਕਾਰ ਨਾਨਕ ਜਨ ਬੰਦਾ ਤੇਰਾ। ਉੱਥੇ ਕਹਿੰਦੇ ਜਦੋਂ ਬਾਬਾ ਜੀ ਨੇ ਪਹਿਲੇ ਦਿਨ ਰਬਾਬ ਨੇ ਵੀ ਸੰਗਤ ਕਰਕੇ ਗਾਇਆ, ਕਹਿੰਦੇ ਉਸ ਰੁੱਖ ਦੇ ਪੱਤਿਆਂ ਵਿੱਚੋਂ ਵੀ ਰਸ ਹੋਇਆ, ਬਿਰਖਨ ਤੇਰਾ ਸਚੋਣ ਨਚਰਨ ਲਾਗੋ, ਬਿਸਰਿਓ ਸਭ ਅਪਾਨਾ, ਭੁੱਲ ਗਿਆ ਸਭ ਕੁਛ। ਇੱਕ ਤਾਂ ਕੀਰਤਨ, ਮੈਂ ਸਿਰਫ ਅੱਜ ਮੈਂ ਕਿਹਾ ਵੀ ਖਿੰਡ ਕੇ ਥੋੜ੍ਹਾ ਜਿਹਾ ਮੈਂ ਕਥਾ ਕਰ ਰਿਹਾ ਅੱਜ, ਕਿਉਂਕਿ ਜੋ ਸੁਣਿਆ ਉਸ ਤੋਂ ਬਾਅਦ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਭਾਈ ਸਾਹਿਬ ਇਹਨਾਂ ਨੂੰ ਯਾਦ ਕਰਦੇ ਨੇ, ਮੈਨੂੰ ਯਾਦ ਹੈ ਸ਼੍ਰੀਮਾਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਉਹਨਾਂ ਦੀ ਖੀਰਲੀ ਫੇਰੀ ਸੀ ਜਦੋਂ ਆਏ ਸਨ, ਉਹਨਾਂ ਥਾਂ ਥਾਂ 'ਤੇ ਬਾਬਾ ਬੁੱਢਾ ਸਾਹਿਬ ਜੀ ਦਾ ਦਿਨ ਮਨਾਇਆ ਸੀ। ਮੈਨੂੰ ਯਾਦ ਹੈ ਘਰ ਆਏ ਅਤੇ ਮੈਂ ਨਹੀਂ ਅਜੇ ਮੰਨ ਗੱਲ ਮੰਨ ਸਕਿਆ, ਉਹਨਾਂ ਬਾਬਾ ਸਾਹਿਬ ਜੀ ਦੀ ਕਥਾ ਸੁਣੀ ਸੀ ਸੀਡੀ, ਕਹਿਣ ਲੱਗੇ ਜੋ ਬੋਲਿਆ ਹੈ ਇਹਨੂੰ ਲਿਖ ਦਿਓ। ਪਰ ਮੈਂ ਬੜੀ ਵਾਰੀ ਕਾਗਜ਼ ਲੈ ਕੇ, ਸੱਚੀ ਗੱਲ, ਮੈਂ ਰਜਿਸਟਰ ਇੱਕ ਦਿਨ 10 ਪੰਨੇ ਲਿਖੇ ਫਿਰ ਪਾੜੇ, ਮਨ 'ਚੋਂ ਆਵਾਜ਼ ਆਈ, ਗੁਰੂ ਨਾਨਕ ਦੇ ਪਿਆਰੇ ਨੂੰ ਕੌਣ ਲਿਖ ਸਕੇਗਾ, ਜੋ ਲਿਖਣਾ ਉਹ ਮੈਨੂੰ ਚੰਗਾ ਨਹੀਂ ਲੱਗਦਾ। ਪਰ ਤੁਸੀਂ ਅਰਦਾਸ ਕਰਿਓ, ਮੈਂ ਆਪਣੀ ਜ਼ਿੰਦਗੀ 'ਚ ਬਾਬਾ ਸਾਹਿਬ ਜੀ ਬਾਰੇ ਕੁਛ ਨਾ ਕੁਛ ਜ਼ਰੂਰ ਸੰਗਤ ਦੇ ਸਨਮੁਖ ਭੇਟ ਕਰ ਸਕਾਂ। 12 ਸਾਲ ਦੀ ਉਮਰ 'ਚ ਭਾਈ ਬੁੱਢਾ ਸਾਹਿਬ ਮਿਲਦੇ ਨੇ, ਬਾਬਾ ਬੁੱਢਾ ਸਾਹਿਬ, ਬੁੱਢਾ ਸ਼ਬਦ ਵਰਤਿਆ ਮੈਂ ਕਿਉਂਕਿ ਬੁੱਢਾ ਬਾਅਦ ਵਿੱਚ, ਉੱਥੇ ਜਦੋਂ ਮਿਲਦੇ ਨੇ ਪਹਿਲੀ ਮਿਲਣੀ ਵਿੱਚ ਇੱਕੋ ਸ਼ਬਦ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ, ਬਾਬਾ ਜੀ ਕਿਰਪਾ ਕਰੋ। ਹਜ਼ੂਰ ਦੇਖਦੇ ਨੇ 12 ਸਾਲ ਦਾ ਬੱਚਾ, ਕਹਿੰਦੇ ਦੱਸ ਬੇਟਾ, ਕਹਿੰਦੇ ਜਨਮ ਮਰਨ ਕੱਟਿਆ ਜਾਂਦਾ, ਮੌਤ ਤੋਂ ਮੁਕਤ ਹੋ ਜਾਈਦਾ। ਸਤਿਗੁਰੂ ਹੱਸ ਕੇ ਕਹਿੰਦੇ ਨੇ ਬੱਚਾ ਉਮਰ ਕਿੰਨੀ, ਕਹਿੰਦੇ 12 ਸਾਲ, ਮੌਤ ਤੈਨੂੰ ਕਿਵੇਂ ਚੇਤੇ ਆ ਗਿਆ, ਕਹਿੰਦਾ ਜ਼ਿਮੀਂਦਾਰ ਦਾ ਬੇਟਾ ਵਾਂ, ਤਾਕਤ ਵਾਲਿਆਂ ਦੇ ਹਕੂਮਤ ਦੇ ਘੋੜੇ ਆਏ, ਫਸਲ ਕੱਚੀ ਵੀ ਪੱਕੀ ਵੀ ਟੱਟਰੀ ਸਾਰੀ ਉਜਾੜ ਗਏ, ਲੋਕ ਖੇਤਾਂ ਦੇ ਕਿਨਾਰੇ ਖਲੋਤੇ ਰਹਿ, ਕੋਈ ਰੋਕ ਨਹੀਂ ਸਕਿਆ। ਉਦਣ ਦੀ ਮਨ ਨੂੰ ਲੱਗ ਗਈ ਮਨਾ, ਇਹਨਾਂ ਤਾਕਤ ਵਾਲਿਆਂ ਨੇ ਫਸਲ ਕੋਈ ਨਹੀਂ ਛੱਡੀ, ਤੇ ਜਿੱਦਣ ਮੌਤ ਨੇ ਆਪਣਾ ਹੱਥ ਪਾਇਆ ਉਹਨੂੰ ਕਿਹਨੇ ਰੋਕ ਲੈਣਾ, ਕੱਚੀ ਪੱਕੀ ਸਭ ਕੁਝ ਲੈ ਜਾਣਾ। ਜੋ ਵੈਸੇ ਬਾਬਾ ਜੀ ਨੇ ਕਿਹਾ, ਖਰੀ ਨਾ ਇਹਨੇ ਡੱਡਰੀ ਪੱਕੀ ਵੱਡ ਨਕਾਰ, ਜੈਸੇ ਕਿਸਾਨ ਬੋਵੈ ਕਿਸਾਨੀ ਕਾਚੀ ਪਾਕੀ ਬਾੜ ਪੁਰਾਣੀ। ਇੱਥੇ ਫਿਰ ਸਾਹਿਬ ਨੇ ਕਿਹਾ, ਬੇਟਾ ਉਮਰ ਤੇਰੀ ਬੱਚਿਆਂ ਵਾਲੀ ਏ, ਪਰ ਅਵਸਥਾ ਤੇਰੀ ਬੁੱਢਿਆਂ ਵਾਲੀ ਹੈ। ਮੈਂ ਇੱਕ ਸਾਲ ਇੱਥੇ ਅਰਜ਼ ਕੀਤੀ ਸੀ, ਬੁੱਢਾ ਸਰੀਰ ਦਾ ਕੇਵਲ ਨਾਮ ਨਹੀਂ, ਬੁੱਢਾ ਇੱਕ ਸੁਰਤ ਹੈ ਬਜ਼ੁਰਗੀ, ਕਿਉਂ ਬੁੱਢਾ ਕਿਹਾ। ਮੈਂ ਅਗਲੇ ਸਾਲਾਂ 'ਚ ਇੱਕ ਇੱਕ ਪੜਾਅ 'ਤੇ ਆਪਾਂ ਰੁਕਾਂਗੇ ਬਾਬਾ ਸਾਹਿਬ ਦੀ ਕਰਨੀ ਨਾਮੇ 'ਤੇ। ਬੱਚਾ ਜਨਮ ਲੈਂਦਾ ਹੈ, ਉਹ ਕਦੀ ਮੌਤ ਦੀ ਗੱਲ ਨਹੀਂ ਕਰਦਾ, ਉਹ ਸਕੂਲ ਦੀ ਗੱਲ ਕਰਦਾ, ਭਵਿੱਖ ਦੀ ਗੱਲ ਕਰਦਾ, ਜਵਾਨੀ ਦੀ ਗੱਲ ਕਰਦਾ। ਜਦੋਂ ਜਵਾਨੀ ਵਿੱਚ ਬੰਦਾ ਸੰਘਰਸ਼ ਕਰਦਾ, ਕਹਿੰਦਾ ਮਨਾ 4 ਦਿਨ ਕਮਾਈ ਕਰ, ਬੁਢੇਪੇ ਸੁਖੀ ਬਹੇਗਾ। ਪਰ ਜਦੋਂ ਬੁਢੇਪੇ 'ਚ ਪਹੁੰਚਦਾ, अक्सर गुरमुख जिहड़ा हैगा मौत की गल करदा है क्योंकि बुढ़ेपे तो बाद मौत है। जिहड़ी गल बुढ़ेपे विच कहनी सी कि मौत नेड़े है, वह 12 साल के भाई बुढ़े ने कह दिती। सतगुरु कहिंदे जिहड़ी गल बुढ़िया नूं करनी चाहुंदी सी तूं कर दिती बेटा, तूं तां बुढ़ा है। भाई साहब ने सिर्फ अद्धी तुक च यही लिखिया, अजिता रंधावा भला है, बूढ़ा बुढ़ा एक मन त्यावे। दोवें नाम दिते ने, मापिया का नाम ही ते गुरु का दिता नाम। मापिया ने बूढ़ा बुढ़ा एक मन त्यावे। सन 1518 तो रह के 1539 तक बाबा बुढ़ा साहब करतारपुर गुरु नानक के चरणा च सेवा की। प्यारियो गुरगद्दी दिती बाबा साहब, आप उन्होंने गुरियाई की मर्यादा निभाई। हुण अजकल इस शब्द नूं बड़ा कहन तो कथावाच भी डरदे ने, नारियल की गल, तिलक की गल, जो उस रस्म से उन्होंने निभाई। तो जिस दिन गुरु नानक साहब ने शरीरक तौर पर प्याना किया तो बाबा बुढ़ा साहब नूं बख्शिश दे के गए सन कि उम्र जितनी मर्जी तेरी हो जाए, लमेरी उम्र होगी, चिरंकाल जीवेगा। नाल क्या तेथे तेथों ओले कदे ना कोसा, जिथे मैं होवांगा तेनूं पता होवेगा। प्यारियो ओही बाबा बुढ़ा साहब माता सबराई दे घर च आके प्रगट किया, गुरगद्दी दिती गुरु अमरदास नूं। बौली का टप बाबा बुढ़ा साहब ने लाया जी गोइंदवाल साहब। मैं सिर्फ संखेप जी कह रहा, ज्यादा डिटेल च नहीं। जिस दिन गुरु अमरदास जी ने लत मारी बाबा दातू जी ने, बाबा बुढ़ा साहब ने तो सन लाई, उन्हें बाहर की कुंडी नहीं खोली, दरवाजा नहीं खोलिया, पिछों सन लाई। जो मत्था टेकया महाराज जी ने कहा बाहर लिखा कि दरवाजा नहीं खोलना। कह लगे सिख हां हुक्म दूली कर सकना, दरवाजा नहीं खोलिया क्योंकि बाहर के दरवाजे बंद, बिच्चों गुप्त दरवाजे खुलन ते गुरु प्रगट हुंदा है। बाहर दे बंद ही सन। जदों महाराज बाहर आए ते संगत विच्चों आवाज आई, धन भाई बुढ़ा, धन बाबा बुढ़ा जिन्हें गुरु लद्दा। फिर गुरु अमरदास ने जिहड़े शब्द कहे वह संगत च कहा सी, कहन लगे ए संगत को बोहित भारा, पव जल ते कर है निस्तारा, सिखी अवध न इसते पर है, नाम लैत गन बिघन सो हरे। जिहड़ा धन बाबा बुढ़ा साहब कहेगा उहदे पाप कटे जाणगे। हुण पढ़े लिखे किते मन च घमायो ना भी बाबा बुढ़ा धन कहेगा ते पाप कटे, कटे जांदे जी। गुरु ग्रंथ साहिब ने कहिंदे कटे जांदे ने, तुद सलाह तीन धन पल्लै नानक का तन सोई, जे को जियो कहे उन्हां को जम कीता लेना। बाबा जी आए गुरु अमरदास वेले, गुरु रामदास वेले, गुरु अर्जुन देव वेले, मैं ज्यादा डिटेल च नहीं। जिस दिन बाबा साहब ने प्रकाश किया, क्योंकि यह घटना सारे सी कहने हैं, महाराज जी रामसर गुरु ग्रंथ साहब का स्वरूप तैयार करके मंजे साहब ते टिकाया, पिछ विराजमान किया, आप गुरु अर्जुन देव थले विश्राम किया। ये सानू सिखाते सन ते जिन्ना सिख गुरु का अदब करेगा। हुण अजकल पढ़िया लिखा तो कहिंदा ना कागज जिल्द, ये तो विचला ज्ञान ही साडा गुरु। ठीक है, मैं कहना ज्ञानिया का ज्ञान मुबारक, पर तुसी अज भी कोटा साहब जाते हो, सिंह साहब बैठे ने, अकाल तख्त की बिल्डिंग बाद च बनी है, तख्त पहला है, पर कोठा साहब तख्त तो भी पहला है, पर अज भी चिट्टी चादर गुरु अर्जुन देव के नाम की विछदी है। धन गुरु अर्जुन देव। उस रात इतिहास कहता है कि यही देखिया सवेरे गुरु ग्रंथ साहब का सेवादार, वह जिन्हें रोम रोम करके बाणी चाहिए हो। बाबा बुढ़ा साहब जमीन पर विश्राम कर रहे सन, कहते रात को गुरु अर्जुन देव को जाके, हुण असी मैं शब्द सुते नहीं वरतदा, चेते रखियो जिन्हों रब भुल जाए वह अखां खुलियां जागदियां भी सुता है, जिन्हों गुरु चेते आ जाए वह अखां मीटियां सुतिया होया भी जागदा। पर सतगुरु ने कोल खलो के कहा अकाल पुरख धन गुरु नानक साहब तेरा शुक्र, इस ग्रंथ का सेवादार, गुरु ग्रंथ साहब का सेवादार वह मिल गया जिन्हें बाणी खंडाई है, खंडा रहा है। चार गुरु की सेवा करी पायो परम निधान, सेवक किए वात है श्री मुखियो बखान। सवेरे जदों बाबा जी ने प्रकाश किया, चलो बाबा जी ने बड़ा असी बड़ा क्या, क्योंकि सिंह साहब ज्ञानी मोहन सिंह की इच्छा सी कि मैं दरबार साहब गुरु रामदास के चरणों च अरदास आप रहरास का पाठ करा। भाई साहब बैठे जी बड़ा यत्न किया जी, पर उत्थे उम्र का तकाजा ते जिस दिन गुरु अर्जुन देव ने बाबा बुढ़ा साहब नूं ग्रंथी साहब बनाया उन्हां दी उम्र 98 साल दी सी। 1506 दा जन्म है ते 1604 नूं गुरु ग्रंथ साहब दा पहला प्रकाश है। 98 हो गया ना, 98 साल दी उम्र च बाबा जी दे सिर ते गुरु ग्रंथ साहब दा सुखरू चवर कर दे महाराज आए रबाबी कीर्तन कर रहे सन। ये भी मैं एक बार बेनती की सी दरबार साहब च प्रकाश तो पहला कीर्तन क्यों होंगे, वो भी कई कारण है। अज नहीं उस वक्त भोग पिया बाबा साहब जी ने सबरूप मंजा साहब ते रखिया ते गुरु अर्जुन देव जी दे शब्द सन कि बुढ़ा साहिब खोलो ग्रंथ, साहिब शब्द वरत्या बुढ़ा साहिब खोलो ग्रंथ लेवो आवाज सुने सा पंथ अदब संग तब ग्रंथ सो खोला ले आवाज बुढ़ा मुख बोला सुखी महला पंजवा संतां के कार्ज आप खलोया हर काम करावन आया राम। सेवा ग्रंथी साहब की सेवा पहले प्रकाश वेले गुर प्रताप सूरज कह हजूर ने कहा जपजी साहब का पाठ सुना, फिर बाबा जी ने पाठ किया जपजी साहब का ओही लय ओही सुर ते ओही उचारण जिहड़ा पाठ गुरु नानक तो करतारपुर की धरती ते बाबा बुढ़ा साहब ने कन्ना नाल सुनिया सी दरबार साहब चो पाठ होया। प्यारियो गुरु अर्जुन देव शहादत ले जांदे ने, पर इतिहास कहिंदा गुरु अर्जुन साहब जी नूं कहा कि बिरद भाई ये शब्द वरते ने बिरद भाई पुरातन सिख है इस घर विच इहदा बड़ा मान है इन्हां दे कहने वल तवज्जो देनी। उस तो पहला बाबा साहब जी बीड साहब सन, माता गंगा जी गए अरदास कीती ते अस्सू दा महीना सी उदों झोने गब्बे च आए सन, गब्बे शब्द आपां समझदे पक्के नहीं सन इहदे ते जदों माता जी दूजी वार जांदे ने सिर ते सब कुछ रख के ते बाबा बुढ़ा साहब खेत की वट ते बैठे सन नदीन खिंच रहे सन झोने च क्योंकि उदो ही हुंदा ते वेख के माता जी नूं खड़े हो गए कहिंदे बड़े खुश होए ते माता साहब नूं आउंदिया सार देख कहिंदे ने मां अज मैनूं भुख लगी सी ते पोता मैं तेरा हुण तुसीं उम्र दा तकाजा लाओ 1563 दा गुरु अर्जुन देव दा आगमन है ते 1506 दा बाबा बुढ़ा साहब दे किन्ने साल वड्डे ने, पर सिख फिर भी कह रहे है उम्र करके देखोगे ते अद्धो अद्ध फर्क पैणा है, फिर भी कहिंदे तू मेरी मां है अज मैनूं भुख लगी सी, पुत्तर दी भुख केवल मां ही जानदी है। प्रशादा खोल के जदों छकाया हुण बड़ा जोर लगा जी बाबा जी ने अरदास कित्थे कीती जी, बड़े खुश हुंदे ने कथा वाचक सुना सुना के ਉਹ ਜਿਹੜਾ ਤਿਲਕ ਮੱਥਾ ਟੇਕਦਾ 5 ਤੇ 6 ਨੂੰ ਇੰਨੀ ਸੰਗਤ ਉੱਥੇ ਆਉਂਦੀ ਹੈ ਬੀੜ ਸਾਹਿਬ ਉੱਥੇ ਦੇਖੋ ਪ੍ਰਸ਼ਾਦਾ ਛਕਣ ਲੱਗੇ ਨੇ ਕੋਰ ਬੁਰਕੀ ਤੋੜੀ ਤੇ ਬਾਬਾ ਸਾਹਿਬ ਜੀ ਕਹਿਣ ਲੱਗੇ ਮਾਂ ਜੀ ਅੱਜ ਕਿਵੇਂ, ਉੱਥੇ ਸ਼ਬਦ ਪਿਆ ਸਾਈਂ ਵਾਲਿਓ, ਦੋ ਸ਼ਬਦ ਸਾਈਂ ਵਾਲਿਓ ਪਹੁੰਚ ਵਾਲਿਓ ਸੰਤਾਨ ਦੀ ਦਾਤ ਲਈ ਆਈ ਹਾਂ, ਰੋਟੀ ਮੂੰਹ 'ਚ ਪਾਈ ਇੱਕ ਬੁਰਕੀ ਖਾ ਕੇ ਕਹਿੰਦੇ ਮਾਂ ਦਾਤਾ ਤਾਂ ਅੰਮ੍ਰਿਤਸਰ ਬੈਠਾ ਹੈ ਗੁਰੂ ਅਰਜਨ ਦੇਵ ਜੀ। ਮਾਤਾ ਜੀ ਕਹਿੰਦੇ ਉਹਨਾਂ ਕੀ ਘੱਲਿਆ, ਕਹਿੰਦੇ ਉਸ ਵਕਤ ਗੰਢੇ 'ਤੇ ਮੁੱਕਾ ਮਾਰ ਕੇ ਭੰਨਿਆ ਉਹਦੇ ਵਿੱਚੋਂ ਨਿੱਕੀ ਜਿਹੀ ਬੱਚੀ ਗੰਢੇ 'ਤੇ ਨਿਕਲੀ ਅਤੇ ਸ਼ਬਦ ਕਹਿ ਮਾਂ ਤੁਮ ਰਹਿ ਗ੍ਰਹਿ ਪ੍ਰਗਟੇ ਕੋ ਜੋਧਾ ਜਾਂ ਕੋ ਬਲ ਗੁਣ ਕਿਨੂੰ ਨਾ ਸੋਧਾ, ਤੇਰੀ ਕੁੱਖ ਵਿੱਚੋਂ ਮਾਂ ਬਲੀ ਸੋਲਵਾਂ ਪੁੱਤ ਪੈਦਾ ਹੋਊਗਾ ਜਿਹਦੀ ਤਾਕਤ ਨੂੰ ਕੋਈ ਵੰਗਾਰ ਨਹੀਂ ਸਕੇਗਾ। ਧੰਨ ਬਾਬਾ ਬੁੱਢਾ ਸਾਹਿਬ ਜੀ ਦੀ। ਇੱਕ ਸਾਲ ਬਾਅਦ ਫਿਰ ਆਗਮਨ ਹੁੰਦਾ ਹੈ ਗੁਰੂ ਕੀ ਬਿਡਾਰੀ ਤੇ ਨਾਮ ਵੀ ਬਾਬਾ ਬੁੱਢਾ ਸਾਹਿਬ ਰੱਖਦੇ ਨੇ, ਚੇਤੇ ਰੱਖੇ ਨਾਮ ਵੀ ਹਰਗੋਬਿੰਦ ਬਾਬਾ ਬੁੱਢਾ ਸਾਹਿਬ ਨੇ ਰੱਖਿਆ ਕਿਉਂਕਿ ਸਵਰੂਪ ਬਾਹਰ ਤਿਆਰ ਹੁੰਦਾ, ਨਾਮ ਹੀ ਰੱਖਿਆ ਤੇ ਜਦੋਂ ਤਲੀਮ ਦੀ ਗੱਲ ਚੱਲੀ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬੁਲਾ ਕੇ ਕਿਹਾ, ਬਾਬਾ ਜੀ ਕਿ ਤੁਸੀਂ ਬਾਲਕ ਹਰਗੋਬਿੰਦ ਨੂੰ ਪੜ੍ਹਾਏ। ਹੱਥ ਜੋੜ ਕੇ ਕਿਹਾ, ਮੈਂ ਤਾਂ ਕਿਰਸਾਨੀ ਕਰਨ ਵਾਲਾ ਵਾਂ, ਖੇਤਾਂ ਦਾ ਪਤਾ, ਮੱਝਾਂ ਗਾਵਾਂ ਸਾਂਭਣਾ, ਕਿਸੇ ਕਿਸੇ ਵਿਦਵਾਨ ਨੂੰ। ਕਹਿਣ ਲੱਗੇ, ਬਸ ਉਹ ਕੁਝ ਪੁੱਤ ਨੂੰ ਸਮਝਾ ਦਿਓ ਜਿਸ ਕਰਕੇ ਗੁਰੂ ਨਾਨਕ ਨੇ ਤੁਹਾਨੂੰ ਸੀਨੇ ਨਾਲ ਲਾਇਆ ਸੀ। ਦੇਖੋ ਉੱਥੇ ਬਾਬਾ ਜੀ ਬੁੱਢਾ ਸਾਹਿਬ ਜੀ ਤਲੀਮ ਸ਼ੁਰੂ ਕੀਤੀ। ਸਾਡਾ ਇਤਿਹਾਸ ਕਹਿੰਦਾ 65 ਵਿਦਿਆ ਦੀ ਜਾਣਕਾਰੀ ਦਿੱਤੀ ਲਿਖਿਆ ਮਿਲਦਾ ਹੈ। ਕਥਾ ਪੁਰਾਤਨ ਨੂੰ ਸੁਣੀ, ਉਹਦੇ 'ਚ ਇਹਦਾ ਜ਼ਿਕਰ ਹੈ। ਗੁਰੂ ਅਰਜਨ ਦੇਵ ਦੀ ਸ਼ਹਾਦਤ ਹੁੰਦੀ ਹੈ, ਤਖ਼ਤ ਬਾਬਾ ਬੁੱਢਾ ਸਾਹਿਬ ਦੀਆਂ ਹੱਥਾਂ ਦੀਆਂ ਇੱਟਾਂ ਲੱਗੀਆਂ ਨੇ ਅਕਾਲ ਤਖ਼ਤ। ਦੋ ਕਿਰਪਾਨਾਂ ਬਾਬਾ ਜੀ ਪਾਉਂਦੇ ਨੇ, ਮੀਰੀ ਤੇ ਪੀਰੀ ਦੀ। ਜਿੱਦਣ ਹਜ਼ੂਰ ਗਵਾਲੀਅਰ ਜਾਂਦੇ ਨੇ ਤੇ ਬਾਬਾ ਬੁੱਢਾ ਸਾਹਿਬ ਚੌਕੀ ਲੈ ਕੇ ਉੱਥੇ ਪਹੁੰਚ ਜਾਂਦੇ ਨੇ, ਤੇ ਉਸ ਵਕਤ ਉਮਰ ਮੇਰਾ ਖਿਆਲ 105-106 ਸਾਲ ਤੋਂ ਜ਼ਿਆਦਾ ਸੀ। ਕੀਰਤਨ ਕਰਦੇ ਨੇ, ਵਾਪਸ ਆਉਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜਿਹੜੀ ਚੌਕੀ, ਸਿੰਘ ਸਾਹਿਬ ਨੂੰ ਪਤਾ ਰਾਤ ਨੂੰ ਜਿਹੜੀ ਹੁੰਦੀ ਅਕਾਲ ਤਖ਼ਤ ਸਾਹਿਬ ਤੋਂ, ਮੈਂ ਭੁੱਲਾ ਨਾ, ਬਾਬਾ ਬੁੱਢਾ ਸਾਹਿਬ ਦੀ ਚੌਕੀ ਦੀ ਸ਼ਬਦ ਵਰਤੇ ਸਨ, ਜੁਗੋ ਜੁਗ ਅਟਲ ਹੋਏਗੀ, ਭਾਵਨਾ ਵਾਲੇ ਦੇਖਣਗੇ ਅਸੀਂ ਚੌਕੀ 'ਚ ਸ਼ਾਮਿਲ ਹੋਵਾਂ ਕਰਾਂ। ਜਦੋਂ ਚੌਕੀ ਹੁੰਦੀ ਅੰਦਰ ਕੀਰਤਨ ਬੰਦ ਹੁੰਦਾ, ਭਾਈ ਸਾਹਿਬ ਬੈਠੇ। ਮੈਂ ਬੇਨਤੀ ਕਰਾਂਗਾ, ਸੰਨ 1631 ਨੂੰ ਜਿਹੜਾ ਤੁਸੀਂ ਦਿਨ ਹਰ ਸਾਲ ਮਨਾਉਂਦੇ ਹੋ, ਅਗਲੇ ਸਾਲ ਯਤਨ ਕਰਾਂਗੇ ਬਾਬਾ ਸਾਹਿਬ ਦਾ ਇੱਕ ਇੱਕ ਜੀਵਨ ਦਾ ਪੱਖ ਜਿੰਨੀ ਕੁ ਦਾਤਾ ਸੋਝੀ ਦਾ। ਉਸ ਵਕਤ ਰਮਦਾਸ ਚਲੇ ਗਏ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਸੀ, ਦਾਤਾ ਕਿਰਪਾ ਕਰਿਓ। ਸਤਿਗੁਰੂ ਨੇ ਕਿਹਾ, ਬਾਬਾ ਜੀ ਜੋ ਆਪ ਜੀ ਬਚਨ ਕਰੋ। ਕਹਿਣ ਲੱਗੇ, ਸਾਡੇ ਅੰਤਲੇ ਸਮੇਂ ਜ਼ਰੂਰ ਪਹੁੰਚ ਜਾਇਓ। ਮਹਾਰਾਜ ਜੀ ਨੇ ਕਿਹਾ, ਤੁਸੀਂ ਬੁਲਾਓਗੇ ਸੀ ਆਪੇ ਆ ਜਾਣ। ਜਿਸ ਦਿਨ ਬਾਬਾ ਬੁੱਢਾ ਸਾਹਿਬ ਨੇ 1631 ਨੂੰ ਚਲਾਣਾ ਕੀਤਾ, ਉਮਰ ਉਹਨਾਂ ਦੀ ਮੈਂ ਬੇਨਤੀ ਕੱਲ੍ਹ 2.5 ਦਿਨ ਕੀਤੀ ਸੀ, 125 ਸਾਲ 1 ਮਹੀਨਾ ਤੇ 4 ਦਿਨ ਬਾਬਾ ਬੁੱਢਾ ਸਾਹਿਬ ਸਰੀਰ 'ਚ ਵਿਚਰੇ ਨੇ। ਗੁਰੂ ਹਰਗੋਬਿੰਦ ਸਾਹਿਬ ਰਮਦਾਸ ਪਹੁੰਚਦੇ ਨੇ, ਬਾਬਾ ਜੀ ਉੱਠਣ ਦਾ ਯਤਨ ਕਰਦੇ ਨੇ, ਬਿਰਧ ਨੇ ਪਰ ਸੋਟੀ ਦਾ ਸਹਾਰਾ ਲੈ ਕੇ ਉੱਠਦੇ ਨੇ। ਗੁਰੂ ਹਰਗੋਬਿੰਦ ਸਾਹਿਬ ਨੂੰ ਜੀਆਂ ਆ ਕਹਿੰਦੇ ਨੇ, ਨਮਸਕਾਰ ਹੁੰਦੀ ਹੈ, ਮਿਲਦੇ ਨੇ, ਵਾਪਸ ਬਾਬਾ ਜੀ ਦੇ ਆਸਣ 'ਤੇ ਚਲੇ ਜਾਂਦੇ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਢਾਸਣਾ ਲਾ ਕੇ ਬਿਠਾਇਆ ਜਾਂਦਾ ਹੈ, ਸ਼ਾਮ ਨੂੰ ਮਿਲਣੀ ਹੁੰਦੀ ਹੈ। 3 ਪਹਿਰ ਰਾਤ ਤੱਕ ਸਿੱਖ ਬਾਬਾ ਬੁੱਢਾ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਬਚਨ ਬਿਲਾਸ ਕਰਦੇ ਪਏ। ਅੰਮ੍ਰਿਤ ਵੇਲੇ ਬਾਬਾ ਜੀ ਨੇ ਚੋਲਾ ਤਿਆਗਣਾ। ਤੁਸੀਂ ਦੇਖੋ ਮੌਤ ਤਰਾਂਦੀ ਹੈ ਸਭ ਨੂੰ, ਇਹ ਪਤਾ ਹੈ ਅੱਜ ਸਿੱਖ ਨੇ ਅੰਮ੍ਰਿਤ ਵੇਲੇ ਚੋਲਾ ਤਿਆਗ ਦੇਣਾ, ਤਿਆਰੀ ਕਰਕੇ ਬੈਠੇ ਨੇ। 3 ਪਹਿਰਾਂ ਤੱਕ ਬਚਨ ਬਿਲਾਸ ਹੋਏ। ਉਹ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਕਿ ਸਿੱਖਾਂ ਨੇ ਪੁੱਛਿਆ, ਬਾਬਾ ਜੀ ਕਿਵੇਂ ਸਿਦਕ ਪਾ ਲਿਆ 113 ਸਾਲ, ਕਿਉਂਕਿ ਜੋ 25 ਸਾਲ ਵਿੱਚੋਂ 12 ਸਾਲ ਕੱਢਦੇ ਹੋ, 113 ਸਾਲ ਸਿੱਖੀ ਕਮਾਈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕੋਈ ਬਚਨ। ਉੱਥੇ ਬਾਬਾ ਸਾਹਿਬ ਨੇ ਕਿਹਾ, ਤੁਸੀਂ ਸੂਰਜ ਹੋ, ਮੈਂ ਤਾਂ ਖਿੜਦੇ ਹੀ ਤਾਂ ਵਾਂ ਜੇ ਤੁਹਾਡੀ ਕਿਰਨ ਪੈਂਦੀ ਹੈ। ਮੈਂ ਕਹਿੰਦਾ ਅੱਜ ਕਿਸੇ ਅਰਦਾਸ ਕੀਤੀ ਹੁੰਦੀ ਬਾਬੇ ਨੂੰ, ਉਹਨੇ ਦਾਵਾ ਕਰਨਾ ਸੀ ਮੇਰੀ ਅਰਦਾਸ ਨਾਲ ਜੰਮੇ ਆ, ਉਹਨੇ ਕੈਸ਼ ਕਰਨਾ ਸੀ ਰੱਜ ਕੇ ਉਸ ਘਰ ਨੂੰ। ਨਹੀਂ, ਉਹਨਾਂ ਕਿਹਾ ਤੁਸੀਂ ਸੂਰਜ ਕਹੋ, ਮੈਂ ਕਿਰਨ ਖਾਂ। ਪਰ ਭਾਈ ਵਿਧੀ ਚੰਦ ਕਹਿੰਦੇ ਨੇ, ਮਹਾਰਾਜ ਬਾਬਾ ਜੀ ਜ਼ਰੂਰ ਕੁਛ ਬਚਨ। ਗੁਰੂ ਹਰਗੋਬਿੰਦ ਸਾਹਿਬ ਇਸ਼ਾਰਾ ਕਰਦੇ ਨੇ, ਬਸ ਆਹ ਪੱਲੇ ਬੰਨਣਾ ਹੈ ਅਸਾਂ ਸਾਰਿਆਂ। ਕਹਿੰਦੇ ਨੇ, ਨੇਮ ਨਾ ਕਦੀ ਟੁੱਟਣ ਦਿਆ ਜੀ, ਨਿਤ ਨੇਮ ਨਾ ਸਿੱਖ ਛੱਡੇ। ਨਿਮੋਦਨ ਵੀ ਕਿਹਾ ਸੀ ਕਿ ਨਿਤ ਨੇਮ ਪਹਿਰਾ ਦੇਈ ਜਾਓ, ਸਤਿਗੁਰੂ ਤੁਸੀਂ ਨਿਤ ਨੇਮ ਦਾ ਪੱਲਾ ਨਾ ਛੱਡੋ, ਗੁਰੂ ਤੁਹਾਡੀ ਬਾਂਹ ਕਦੇ ਨਹੀਂ ਛੱਡੇਗਾ। ਨੇਮ ਬੜੇ ਲੋਕ ਆਉਂਦੇ ਆ ਨਿਤਨੇਮ ਤੁੜਾਉਣ ਵਾਲੇ, ਪਰ ਮੈਂ ਬੇਨਤੀ ਕਰਾਂਗਾ ਸਿਰਫ ਆਪਣਾ ਧਿਆਨ ਗੁਰੂ ਵੱਲ ਰੱਖ ਕੇ ਚੱਲੋ, ਜੋ ਪੰਜਾਂ ਨੇ ਅੰਮ੍ਰਿਤ ਦੀ ਦਾਤ ਦਿੰਦਿਆਂ ਕਿ ਉਸ ਨੇਮ ਨੂੰ ਨਿਭਾਈਏ। ਕਹਿਣ ਲੱਗੇ, ਸਿੱਖੋ ਨੇਮ ਨਿਭਾਓ, ਬਾਣੀ ਦਾ ਰੋਸ ਜਪ ਕਰੋ, ਬਾਣੀ ਦਾ ਤਪ ਕਰੋ, ਸੇਵਾ ਦਾ ਸੰਯਮ ਰੱਖੋ, ਇੰਦਰੀਆਂ ਦਾ ਜਪ ਕਰੋ, ਸ਼ਬਦ ਦਾ ਤਪ ਕਰੋ, ਸੇਵਾ ਦਾ ਸੰਯਮ ਰੱਖੋ, ਇੰਦਰੀਆਂ ਦਾ राज्य के कमाओ सीखी पर सब कुछ कमा के नित्यनेम वाणी सेवा करके मत्था टेक के दावा नहीं करना निर्दावा ही रहना। ये शब्द सुनियो, दावे वाले सर जांदे ने, निर्दावे वाले सब कुछ ले, दावा नहीं करना। मैं कीता महाराज तेरे खामोश हो गया थोड़ा समा बाबा जी, कह लगे जप करो, तप करो, संयम करो, सेवा करो, सब कुछ करके आस रखो गुरु दी कृपा दी, जे ओदी कृपा हो जाए ते सब कुछ फलीभूत हो जाता। बाबा साहब वचन विलास कीते, हुण पता है थोड़ी देर बाद चले जाने, अद्धी रात तो पहला अपने चार पुत्र सन बाबा जी दे ना, भाई भाना जी नूं बुलाया बाबा बुढ़ा साहब ने, ओदी बाह पकड़ी, आ कुछ मंगो बाबा बुढ़ा साहब दी याद च। बाह पकड़ी, एक हाथ आ पकड़िया, दूजा हाथ गुरु हरगोबिंद साहब दा पकड़िया, पकड़ के पुत दी बाह गुरु हरगोबिंद साहब दे हत्थां च पकड़ा के कहा, जिवें मैनू नहीं छड्डिया मेरे बच्चियां नूं ना छड्डिया, मेरे बच्चियां नूं सिखी दिओ, बस आ मंगो। मेरी बाह पकड़ी, नहीं छड़ी पहले जामे तो अज तक, बहुत प्यार, बहुत तुसी मैनू रज के प्यार दिता, मेरे पुत्र दी बाह पकड़ियो। सतगुरु हस पे, कहन लगे बाबा जी तुहाडे घर च गुरु नानक वरतदा है। बस अमृत वेले उठ के जी आप बाबा जी नूं जल भर के दिता गया, इशनान कीता। ये कला मोशन करन वास्ते शब्द नहीं, असी डिटेल नाल मैं फिर दोहरा रहा कि मेरे मन च है अगले साल जे वाहगुरु तरस कीता है पौड़ी दे नाल नाल ही एक एक पड़ां बाबा जी दा, आप इशनान कीता, बस्तर श्वेत बस्तर धारण कीते, गुरु हरगोबिंद साहब कोल बैठे ने, इशनान करके आ गए महाराज दे पिछले पासे, सोहना जिवें तकिया लाया, संगत देखदी भी देखो जन्म तो बाद पूरा यतन लग जाता है, मौत चंगी आ जाए, आए दुनिया देखती कमाई वाला किवें तुरदा है। कोल बैठे हैं, एक बेनती की सच्चे पातशाह, देखो ये शब्द सुन वाले ने पहले जामे जो बेनती की मैं वही दोहरा लगा, 12 साल का सा जो मिले सो यही क्या सी, जन्म मरण कट दिया जी, मौत दे पै तो मुक्त हो जावा, ये तुसा तरस कर दिता। अगले शब्द कह, सिखा आप जी सतगुरु हो, सिख फिर भी विचरदियां भुलां कर जांदा, एक कृपा करियो मेरे तो हुईयां भुलां नूं चितारियो ना, मैनूं बख्श लिया जी। पिछले साल मैं सत दी विचार च कहा सी, सिखा अंतम अरदास लोक करन संगत करे, जिउंदे जी बंदगी करके अपनी अरदास कर जा, सतगुरु करे हर पै बेनती मेरी पैज रखो अरदास च, सतगुरु भुल ना चितारियो। महाराज जी ने वचन कहे, कहन लगे गुरु नानक साहब नूं जिन्ने देखिया, जिन्ने सुनिया, जिन्ने स्पर्श किया, वह बंदे जन्म मरण के भय तो सदा ही मुक्त हो गए। तुसी देखिया भी रज के, तुसी सुनिया भी रज के, आम लोग चरणा च मत्था टेकदे सन, तुहानू तां गोद विच बिठा के प्यार दिता, सीने नाल लाया नाल तो पड़ी, गुरु नानक जिन सुनिया देखिया से फिर गर्भासना भरिया रे। बाबा जी ने जपजी साहब का पाठ, ऐ जवानी वाली सुर ला के जपजी साहब का पाठ किया, पाठ करन तो बाद मैं एक नवा ग्रंथ पढ़िया, उहदे च हजूर ने आसन लवा दिता, पाठ करन तो बाद सतगुरु जी नूं बेनती कीती, फिर लिटा दिता गया, सतगुरु ने हथ पकड़ लिया। बस अज कह रहे सन जिदा मैं हथ पकड़ लगा, मैं मरते दम तक उहदा हथ कदी छड़दा, हथ पकड़िया, संगत देखदी पई है, बाबा साहब जी दे नेत्र हुंदे गए, वेखदिया वेखदिया प्यारियो ऐ शांत चेहरा, कोई कोई भय नहीं, कोई शिकान नहीं, बिल्कुल शांत, सतगुरु दे हथां च हथ चोला त्याग दिता, हा शरीर का पिंजरा तोड़ के गुरु नानक जा समाए, ਜਦੋਂ ਸਰੀਰ ਦਾ ਚੋਲਾ ਤਿਆ ਗਿਆ, ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਸ਼ਬਦ ਕਿਹਾ ਗੁਰਸਿੱਖੋ ਵਧਾਈ ਹੋਵੇ, ਵਧਾਈ ਹੋਵੇ, ਸ਼ਬਦ ਵਧਾਈ ਹੋਵੇ। ਤੇ ਨਾਲ ਹੀ ਕਹਿ ਦਿੱਤਾ ਮਤਾ ਸੋਚੋ ਪੁਰਾਤਨ ਸਿੱਖ ਇੰਦਰੀਜੀਤ ਸਿੱਖ ਜੀ, ਹਾਲਾਂਕਿ ਬਾਬਾ ਸਾਹਿਬ ਦੀ ਆਪਣੀ ਸੰਤਾਨ ਪੁੱਤਰ ਪੋਤਰੇ ਪੜਪੋਤਰੇ ਇੰਦਰੀਜੀਤ ਸਿੱਖ ਲਿਖਿਆ ਜਾਂਦਾ, ਇੰਦਰੀਆਂ ਤੇ ਕਾਬੂ ਚ ਨਿਭਾਇਆ। ਕਹਿਣ ਲੱਗੇ ਤੁਸੀਂ ਕਹੋਗੇ ਵਧਾਈ ਕਿਉਂ, ਕਹਿਣ ਲੱਗੇ ਅਰੋਈ ਦਾ ਉਹਨਾਂ ਨੂੰ ਹੈ, ਅਫਸੋਸ ਉਹਨਾਂ ਨੂੰ ਕਰੀਦਾ ਹੈ ਜਿਹੜੇ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਂਦੇ ਨੇ, ਜਿੱਤਿਆਂ ਹੋਇਆਂ ਨੂੰ ਤਾਂ ਵਧਾਈਆਂ ਮਿਲਦੀਆਂ ਹੁੰਦੀਆਂ, ਇਹ ਜਿੱਤ ਕੇ ਗਏ ਨੇ, ਵਧਾਈ ਹੋਵੇ। ਪਰ ਸੀਨਾ ਪਿਘਲ ਗਿਆ, ਆਪਣੇ ਹੱਥੀਂ ਇਸ਼ਨਾਨ ਕਰਾਇਆ, ਜਿਹੜੇ ਕਾਨੀ ਸਨ ਕਾਨੀ ਸਮਝ ਕੇ ਜਿਹਨਾਂ ਮੋਢਾ ਲਾਇਆ, ਭਾਈ ਭਾਨਾ ਜੀ, ਭਾਈ ਬਿਧੀ ਚੰਦ ਜੀ, ਭਾਈ ਗੁਰਦਾਸ ਜੀ, ਭਾਈ ਜੇਠਾ ਜੀ ਆਦਿ, ਪਰ ਘਰ ਤੋਂ ਲੈ ਕੇ ਸਮਾਧਾਂ ਤੱਕ ਆਪਾਂ ਗੁਰਦੁਆਰੇ ਦੇ ਦਰਸ਼ਨ ਜਿਹਨਾਂ ਰਾਮਦਾਸ ਦੇ ਕੀਤੇ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਆਪ ਮੋਢਾ ਲਾਇਆ ਜੀ, ਬਦਲਿਆ ਨਹੀਂ ਮੋਢਾ ਕਿਸੇ ਨੇ, ਬੋਲ ਸ਼ਬਦ ਪੜ੍ਹੇ ਜਾਂਦੇ ਨੇ। ਆਜੇ ਗੁਰੂ ਨਾਨਕ ਦੇ ਸਿੱਖ ਦਾ ਜਾਣਾ, ਆਜੇ ਪੂਰਨ ਬ੍ਰਹਮ ਗਿਆਨੀ ਸ਼ਬਦ ਵਰਤੋਂ, ਮੈਂ ਕਹਿੰਦਾ ਐਵੇਂ ਕਿਸੇ ਨੂੰ ਬਟਰਿੰਗ ਕਰੀ ਜਾਈਏ ਤੂੰ ਬ੍ਰਹਮ ਗਿਆਨੀ ਤੂੰ ਸੰਤ, ਇਹ ਇਸ ਸਿੱਖ ਲਈ ਜਿੰਨੇ ਵੀ ਸ਼ਬਦ ਵਰਤ ਲਓ ਸਾਰੀ ਵਿਆਖਿਆ ਕਰੇਗਾ ਜੀ, ਗੁਰਸਿੱਖ ਹੈ, ਸੰਤ ਹੈ, ਮਹਾਂਪੁਰਖ ਹੈ, ਬ੍ਰਹਮ ਗਿਆਨੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮੋਢਾ ਲਾਈ ਗਏ ਪਰ ਚੁੱਪ ਨੇ, ਬਾਬਾ ਸ਼੍ਰੀ ਚੰਦ ਜੀ ਵੀ ਆਏ, ਗੁਰੂ ਅਮਰਦਾਸ ਦੀ ਸੰਤਾਨ ਵੀ ਆਈ, ਗੁਰੂ ਅੰਗਦ ਦੇਵ ਦੀ ਸੰਤਾਨ ਆਈ, ਸਾਰੇ ਆਏ। ਕਹਿੰਦੇ ਨੇ ਆਪਣੇ ਹੱਥੀਂ ਚਿਖਾ ਚੁਣੀ, ਜਦੋਂ ਬਾਬਾ ਸਾਹਿਬ ਦਾ ਸਰੀਰ ਚਿਖਾ ਉੱਤੇ ਰੱਖ ਕੇ ਉੱਤੇ ਲੱਕੜਾਂ ਨਾਲ ਢੱਕਣਾ ਸੀ ਚਿਹਰਾ, ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਚਿਹਰਾ ਦੇਖਿਆ, ਗੁਰਬਲਾ ਚ ਲਿਖਿਆ ਕਿ ਨੇਤਰ ਛਲਕਾਏ। ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਨਾਨਕ ਰੋਣਾ ਬਾਬਾ ਜਾਣੀਏ ਜੇ ਰੋਵੈ ਲਾਏ ਪਿਆਰ, ਗੁਰੂ ਸਾਹਿਬ ਨੇ ਖੁਦ ਕਿਹਾ ਢਾਹਾਂ ਮਾਰਨੀਆਂ। ਉਹ ਹਿੰਦੂਇਜ਼ਮ ਨਾਲ ਇੱਕ ਜੁੜੀ ਕੋਈ ਗੱਲ ਹੈ ਕਿ ਢਾਹਾਂ ਤਾਂ ਮਾਰ ਦੇਣੀ ਕਿ ਰੂਹ ਘਰੋਂ ਨਿਕਲ ਜਾਏ, ਵੈਣ ਨਹੀਂ ਪਾਣੇ ਢਾਹ ਨਹੀਂ ਮਾਰਨੀ। ਪਰ ਬਾਬਾ ਜੀ ਵੀ ਕਹਿੰਦੇ ਜਦੋਂ ਪਿਆਰਾ ਜਾਂਦਾ ਹੈ ਨਾ ਉਦੋਂ ਫਿਰ ਝੀਣੀ ਬਾਣ ਰੋਇਆ ਜਾਂਦਾ ਹੈ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੁਰਾਨ, ਹੰਪੀ ਵੰਜਾ ਡੂੰਗਣੀ ਰੋਵਾਂ ਝੀਣੀ ਬਾਣ। ਕਦੀ ਬੱਚੇ ਨੂੰ ਤੁਸੀਂ ਦੇਖੋ ਜਿਹੜਾ ਰੋਂਦਾ ਮੂੰਹ ਨਹੀਂ ਖੋਲਦਾ, ਅੰਦਰੇ ਅੰਦਰ ਰੋਂਦਾ ਪਰ ਅੱਖਾਂ ਚਲਕਦੀਆਂ ਨੇ। ਜਦੋਂ ਬਾਬਾ ਜੀ ਦਾ ਚਿਹਰਾ ਢੱਕਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਨੇਤਰ ਭਿੱਜ ਗਏ, ਗੁਰਬਲਾ ਚ ਲਿਖਿਆ ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ ਹਰਗੋਬਿੰਦ ਦੇ ਨੈਣ ਤੇ ਚੱਲਿਓ ਨੀਰਸ ਨੇ। ਲੱਕੜਾਂ ਰੱਖ ਅਗਨ ਲਾਈ ਗਈ, ਸਤਿਗੁਰੂ ਘਰ ਆਏ ਤੇ ਜਿੰਨੇ ਦਿਨ ਪਾਠ ਹੋਇਆ ਪਾਠ ਭਾਈ ਗੁਰਦਾਸ ਸਾਹਿਬ ਨੇ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਭੋਗ ਤੱਕ ਬਾਬਾ ਬੁੱਢਾ ਸਾਹਿਬ ਦੇ ਘਰ ਹੀ ਰਹੇ। ਦੁਸ਼ਹਿਰੇ ਤੋਂ ਬਾਅਦ ਭੋਗ ਤੋਂ ਬਾਅਦ ਫਿਰ ਸਤਿਗੁਰੂ ਜਾਂਦੇ ਨੇ, ਉਹ ਵੱਖਰਾ ਵਿਸ਼ਾ ਕਿਹੜੀਆਂ ਕਿਹੜੀਆਂ ਅਸੀਸਾਂ ਦੇ ਕੇ ਜਾਂਦੇ ਨੇ। ਮੈਂ ਅੱਜ ਤਾਂ ਕਿਉਂਕਿ ਜਿਸ ਖਾਤਰ ਬੁਲਾਇਆ ਸੀ ਤੇ ਮੇਰੀ ਇੱਛਾ ਸੀ ਮੈਂ ਬਾਬਾ ਜੀ ਦੇ ਜੀਵਨ ਚੋਂ ਸੰਖੇਪ ਜੀ ਪੰਛੀ ਚਾਤ ਆਪਣਾ ਸਾਂਝੀ ਕਰ ਸਕਾਂ। ਧੰਨ ਧੰਨ ਬਾਬਾ ਬੁੱਢਾ ਸਾਹਿਬ। ਇਹ ਸਵਾਬੀ ਪਿਛਲੇ ਸਾਲ ਮੇਰਾ ਖਿਆਲ ਗਿਆਨੀ ਸੁਖਜਿੰਦਰ ਸਿੰਘ ਹੁਣੀ ਆਏ ਸਨ, ਉਸ ਤੋਂ ਪਹਿਲਾਂ ਵੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ। ਤੁਸੀਂ ਅਰਦਾਸ ਕਰਿਓ ਸਾਰੇ ਇਹਨਾਂ ਲਈ ਕਿ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਇਹ ਵੀ ਬਾਬਾ ਬੁੱਢਾ ਸਾਹਿਬ ਦੀ ਤਰ੍ਹਾਂ ਅੰਤਲੇ ਸਮੇਂ ਤੱਕ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਹੀ ਪਹੁੰਚਦੇ ਰਹੇ, ਕਿਉਂਕਿ ਇਹਨਾਂ ਦਾ ਕੋਈ ਹੋਰ ਨਹੀਂ। ਜਦੋਂ ਡਿਊਟੀ ਕਰਦੇ ਸਨ ਮੈਨੂੰ ਯਾਦ ਹੈ ਸਿੰਘ ਸਾਹਿਬਾਂ ਚਲੇ ਜਾਣਾ, ਕਹਿੰਦਾ ਜਾਓ ਤੁਸੀਂ ਸਾਰੇ ਚਲੇ ਜਾਓ ਬਾਹਰ ਜਾਣਾ ਕਿਰਿਆ ਸੋਧ ਕੇ, ਪੰਜ ਪੰਜ ਛੇ ਛੇ ਡਿਊਟੀਆਂ, ਦਸ ਦਸ ਬਾਰਾਂ ਬਾਰਾਂ ਘੰਟੇ ਬੈਠੇ ਰਹਿ। ਤੇ ਜੇ ਪੁੱਛਣਾ ਤੁਸੀਂ ਨਹੀਂ ਜਾਂਦੇ, ਕਹਿੰਦੇ ਗੁਰੂ ਰਾਮਦਾਸ ਦੀ ਗੋਦੀ ਛੱਡ ਕੇ ਦਿਲ ਨਹੀਂ ਕਰਦਾ ਬਾਹਰ ਜਾਣ। ਉਹ ਅੱਜ ਬੜਾ ਮੈਂ ਭਾਈ ਸਾਹਿਬ ਦਾ ਧੰਨਵਾਦ ਕਰਨਾ, ਤੁਸੀਂ ਸੰਗਤ ਨੇ ਉਹਨਾਂ ਦਾ ਮਾਣ ਕੀਤਾ ਹੈ। ਸਤਿਗੁਰੂ ਕਿਰਪਾ ਕਰੇ ਮੇਰੇ ਤੋਂ ਅੱਠ ਦਿਨ ਬੋਲਦੇ ਹਾਂ ਕੋਈ ਲਫਜ਼ ਤਲਫਜ਼ ਕਿਸੇ ਨੂੰ ਚੰਗਾ ਨਾ ਲੱਗਾ ਹੋਵੇ, ਮੈਨੂੰ ਬਖਸ਼ ਜ਼ਰੂਰ ਦਿਓ। ਸਮੁੱਚੀ ਪ੍ਰਬੰਧਕ ਕਮੇਟੀ ਦਾ, ਸਨਮਾਨਯੋਗ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦਾ ਧੰਨਵਾਦ ਜੋ ਖੁੱਲ੍ਹਾ ਵਕਤ ਦੇ ਕੇ ਸੰਗਤ ਦੀ ਸੇਵਾ ਦਾ ਸੁਭਾਗ ਬਖਸ਼ਦੇ ਨੇ। ਆਉਣ ਵਾਲੇ ਦਿਨਾਂ 'ਚ ਆਪ ਜੀ ਨੇ, ਮੈਂ ਸ਼ੁਰੂਆਤ ਕੀਤੀ ਸੀ ਕੀਰਤਨ ਗੁਰੂ ਨਾਨਕ ਦਾ ਹਿਰਦਾ, ਬਸ ਯਤਨ ਕਰੋ ਆਪਣੇ ਇਸ ਕੀਰਤਨ ਦੇ ਚਿੱਤ ਵਿੱਚ ਆਪਣਾ ਚਿੱਤ ਇੱਕ ਦਿਨ ਵੀ ਲੱਗ ਗਿਆ ਨਾ, ਬਸ ਚਿੱਤ 'ਚ ਬਾਬਾ ਵਰਤ ਗਿਆ। ਭਾਈ ਸਾਹਿਬ, ਭਾਈ ਰਜਿੰਦਰ ਸਿੰਘ ਜੀ, ਭਾਈ ਰਾਏ ਸਿੰਘ, ਭਾਈ ਸਤਵਿੰਦਰ ਸਿੰਘ, ਰਵਿੰਦਰ ਸਿੰਘ, ਇਹਨਾਂ ਨੇ ਆਪ ਜੀ ਨੂੰ ਕੀਰਤਨ ਜੋੜਨਾ, ਅਤੇ ਤੁਸੀਂ ਯਤਨ ਕਰਿਆ ਕਰਿਆ ਜੇ ਵਕਤ ਨਾ ਆ ਜਾਓ ਤਾਂ ਫਿਰ ਉਹਦੇ ਨਾਲ ਕੀਰਤਨ ਕਰਨ ਦਾ ਵੀ ਰਸ ਬਣੇਗਾ। ਵਾਹਿਗੁਰੂ ਜੀ ਕਾ ਖਾਲਸਾ।